ਸਿੱਖ ਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੁਦ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਹਉ ਅਪਰਾਧੀ ਗੁਣ ਹੈਂਗਾਰ ਹਉ ਬੇਮੁਖ ਮੰਦਾ ਚੋਰ ਜਾਰ ਜਵਾਰ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਦਖੰਦਾ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ ਪ੍ਰਭ ਮੋਹਿ ਨਾ ਵਸਾਰੋ ਜੀ ਮੈਂ ਜਨ ਤੇਰਾ ਜੇ ਮੇਰੀ ਵਿਗੜੀ ਸਵਾਰ ਦੇ ਸਤਿਗੁਰ ਪਿਆਰੇ ਮੇਰੀ ਵਿੱਚ ਬੇਨਤੀ ਕਰੀਏ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਤਰਤੇ ਪੁਕਾਰ ਕਰਮਾਂ ਮਾਰੇ ਤੇਰੇ ਤਰਤੇ ਪੁਕਾਰ ਤੋਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਹੱਥ ਤੋਰ ਸਾਈਆਂ ਸਾਡਾ ਕੋਈ ਜੋਰ ਨਾ ਜੋ ਦੁਖੀ ਆਂਦਾ ਰੱਬਾ ਕੋਈ ਹੋਰ ਨਾ ਤੇਰੇ ਬਾਜੋ ਦੁਖੀ ਆਂਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੇੜੀ ਸਾਈਆਂ ਡੋਬ ਭਾਵੇਂ ਤਾਰ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਤੇਰੇ ਹੱਥ ਬੇੜੀ ਨਾਮ ਸਾਧੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਨਾਮ ਸਾਧੂ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ
ਮੈਂ ਜਨ ਤੇਰਾ
सोच दिन राती मेरा कर्म कुटिलता जान राम गोसैया जी के ओहे नाम सारो मैं जान तेरा मेरी हर हो विपत मेरी हर हो विपत जन कर हो सुभाई चरण न छाड़ो शरीर कल जाई कह रविदास परो ते संभा देख मिलो जन करना विलंबा मैं तेरा हो गया नी मालका बन के रही तू तेरा मैं तेरा हो गया नी मालका बन के रही तू तेरा मैं तेरा हो गया नी मालका बन के रही तू तेरा हो गया नी मालका बन के रही तू मैं तेरा हो अपराध करत है जेते मेरी संगत पोच सोच दिन राती मेरा कर्म कुटिलता जन्म कुपाती राम गुसैया जी के जीवना मोहे न वसारो मैं जन तेरा परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी आओ सब तो पहला सतगुरां दे चरणां विच सीस नवाईए धन गुरु गोबिंद सिंह साहब सच्चे पातशाह दी बख्शिश दोहराईए कोई रसना वान जी ना रवे गुरफते दी सांझ पाईए एक बारी सारे आखो जी वाहे गुरु जी का खालसा वाहे गुरु जी की फतेह। मैं हैरान हाँ असी फतेह बुलाउन लग्या इन्ना गुरेज क्यों करने आ किन्ना बोलने असी दिन रात किन्नी उच्ची उच्ची बोलने फतेह बुलाउन लग्या असी क्यों पिछे नू भजने कारण की है सानू फतेह बुलाउन दा सुभा ही नहीं पिया खिमा करना प्यारे इत्थे अमृत धारी भी फतेह बुलाउन तो कन्नी कतराउंदे ने हथ मिलाउणा वो ज्यादा चंगा समझदे ने पर गुरु गोबिंद सिंह ने आखिया सी जिदी जबान विच फतेह ओदी हर मैदान विच फतेह जिदी रग विच फतेह ओदी सारी जग विच फतेह सारे ही जग विच फतेह। सो भाई फतेह बुलाण दा सुभा बना लईए जदों गुरसिख नूं गुरसिख मिलदा उहनां दे विचाले फतेह होनी चाहीदी सुभा पका लईए पक्का भई असी जदों मिलना फतेह बुलाउणी है ढिल क्यों करनी है प्यारिओ दो वारी जदों कोई बोलदा आवाज कन्नां च पैंदी है वाहिगुरू दी कन्न पवित्र फतेह च दो वारी वाहिगुरू आएगा असी बोलांगे ते अगले दे कन्न विच आवाज जानी है रसना पवित्र होएगी साडी इस करके सुभा बना लो पक्का। धन गुरु गोबिंद सिंह महाराज ने सानू इदां दा नारा बख्शिया एक दूजे नूं मिलोगे ते उहदे विच वी वाहिगुरु दी याद होवे ओह परमेश्वर तुहाडे विच खड़ा आ खुशतना इस करके ढिल क्यों करनी प्यारिओ आओ सारे साथ दिया करो पता लगे गूंजा पै जाण कि दीवान लगे अज लास्ट दीवान है इस समागम दा ते आओ फिर साथ दिओ फिर आखो जी वाहे गुरु जी का खालसा।
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਆਓ ਸਤਿਗੁਰੂ ਦੀ ਮਹਾਨ ਰਹਿਮਤ ਦਾ ਮੇਘ ਵਰਸ ਰਿਹਾ ਹੈ। ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸ਼ਿਰਸ਼ਾਰ ਹੋ ਰਹੀਆਂ ਨੇ। ਬੜੀ ਵਾਰੀ ਅਰਜ ਕਰੀ ਦੀ ਹੈ, ਕਿਰਪਾ ਹਰ ਥਾਂ ਤੇ ਹੋ ਰਹੀ ਹੈ, ਬਖਸ਼ਿਸ਼ ਤੇ ਹਰੇਕ ਤੇ ਹੁੰਦੀ ਹੈ। ਸੰਭਾਲਦਾ ਕੋਈ ਵਿਰਲਾ ਵਿਰਲਾ ਹੈ। ਮੀਂਹ ਪੈਂਦਾ ਬਿਨਾਂ ਦੱਸਿਆਂ ਪੈਂਦਾ, ਜਦੋਂ ਪੈਂਦਾ ਫਿਰ ਉਹ ਰੂੜੀਆਂ ਤੇ ਵੀ ਪੈਂਦਾ, ਰਾਜੇ ਦੇ ਮਹਿਲਾਂ ਤੇ ਵੀ ਪੈਂਦਾ, ਗਰੀਬ ਦੀ ਛੱਪਰੀ ਤੇ ਵੀ ਪੈਂਦਾ, ਉਹ ਨਹਿਰਾਂ ਤੇ ਵੀ ਪੈਂਦਾ ਤੇ ਛੱਪੜਾਂ ਟੋਬਿਆਂ ਤੇ ਵੀ ਪੈਂਦਾ, ਉਹ ਹਰ ਥਾਂ ਤੇ ਪੈ ਰਿਹਾ। ਸਤਿਗੁਰ ਦੀ ਬਖਸ਼ਿਸ਼ ਤੇ ਹਰੇਕ ਤੇ ਹੁੰਦੀ ਆ। ਅਸੀਂ ਕਈ ਵਾਰੀ ਕਹਿੰਦੇ ਹਾਂ ਫਲਾਣੇ ਤੇ ਬੜੀ ਕਿਰਪਾ ਬਈ ਰੱਬ ਦੀ, ਉਹਦੇ ਉੱਤੇ ਰੱਬ ਬਹੁਤ ਹੀ ਦਿਆਲ ਆ, ਕੀ ਗੱਲ, ਤੁਹਾਡਾ ਕੀ ਖਿਆਲ ਹੈ, ਉਹ ਕਿਤੇ ਵਿਤਕਰਾ ਕਰਦਾ ਸਾਡੇ ਨਾਲ? ਨਹੀਂ, ਮਹਾਰਾਜ ਕਦੇ ਵਿਤਕਰਾ ਨਹੀਂ ਕਰਦੇ। ਇਹ ਨਹੀਂ ਕਹਿਣਾ ਚਾਹੀਦਾ ਉਹਦੇ ਤੇ ਕਿਰਪਾ, ਇਹ ਕਹਿਣਾ ਚਾਹੀਦਾ ਉਹਨੇ ਕਿਰਪਾ ਨੂੰ ਸੰਭਾਲ ਲਿਆ। ਬਖਸ਼ਿਸ਼ ਤੇ ਹਰੇਕ ਤੇ ਹੁੰਦੀ ਆ, ਸੰਭਾਲਦਾ ਕੋਈ ਵਿਰਲਾ ਵਿਰਲਾ। ਆਖੋ ਸਤਨਾਮ
ਵਾਹਿਗੁਰੂ।
ਹੁਣ ਬਖਸ਼ਿਸ਼ ਤੇ ਹੋ ਰਹੀ ਹੈ, ਕੀ ਸਮਝਦੇ ਹੋ? ਕੋਠੀ ਦੇ ਦਿੱਤੀ ਰੱਬ ਨੇ ਬੜੀ ਵੱਡੀ ਬਖਸ਼ਿਸ਼, ਗੱਡੀ ਦੇ ਦਿੱਤੀ ਬੜੀ ਵੱਡੀ ਬਖਸ਼ਿਸ਼, ਬੱਚੇ ਮੁੰਡੇ ਹੋ ਗਏ ਦੋ, ਬੜੀ ਵੱਡੀ ਕਿਰਪਾ ਹੋ ਗਈ। ਇੱਥੇ ਕੁਛ ਵੀ ਨਹੀਂ, ਕੋਠੀ ਵੇਚ ਦਿਓ, 10 ਲੱਖ ਦੀ ਵਿਕ ਗਈ, ਮਰੇ ਬੰਦੇ ਚ ਡਾਕਟਰ ਨੂੰ ਕਹੋ ਇਹਦੇ ਚ ਸਵਾਸ ਪਾਏ, ਕੋਠੀ ਤੇ ਇੱਕ ਸਵਾਸ ਦੀ ਵੀ ਕੀਮਤ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
100 ਕਿੱਲਾ ਜ਼ਮੀਨ ਵੇਚ ਦਿਓ ਡਾਕਟਰ ਕੋਲ, ਲੈ ਜਾਓ 5 ਕਰੋੜ ਰੁਪਈਆ ਇਕੱਠਾ ਕਰਕੇ, ਆਖੋ ਮਰੇ ਚ ਇੱਕ ਸਵਾਸ ਪਾ ਦਿਓ। 100 ਕਿੱਲਾ ਜ਼ਮੀਨ ਇੱਕ ਸਵਾਸ ਦਾ ਮੁੱਲ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰੀ ਦੁਨੀਆਂ ਦੀ ਮਾਇਆ ਇਕੱਠੀ ਕਰਕੇ ਲੈ ਜਾਓ, ਇਕੱਲੇ ਭਵਾਨੀਗੜ੍ਹ ਦੀ ਨਹੀਂ, ਇਕੱਲੇ ਪਟਿਆਲੇ ਜ਼ਿਲ੍ਹੇ ਦੀ ਨਹੀਂ, ਇਕੱਲੇ ਪੰਜਾਬ ਦੀ ਨਹੀਂ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ ਇਕੱਠੀ ਕਰ ਲਓ ਤੇ ਕਹੋ ਡਾਕਟਰ ਨੂੰ, ਲਓ ਜੀ ਸਾਰੀ ਮਾਇਆ ਲੈ ਲਓ, ਇਹਦੇ 'ਚ ਇੱਕ ਸਵਾਸ ਪਾ ਦਿਓ। ਡਾਕਟਰ ਨਹੀਂ ਸਵਾਸ ਪਾ ਸਕਦਾ। ਹੁਣ ਪਿਆਰਿਓ, ਆਪਾਂ ਸਾਰੇ ਸਵਾਸ ਲੈ ਰਹੇ ਹਾਂ, ਆਪਾਂ ਇੱਥੇ ਹੁਣ ਸਾਰਿਆਂ ਨੂੰ ਸਾਹ ਰਿਹਾ ਨੇ, ਜਿਹੋ ਜਿਹਾ ਮੈਨੂੰ ਆਉਂਦਾ ਉਹੋ ਜਿਹਾ ਤੁਹਾਨੂੰ ਆਉਂਦਾ, ਇੱਕੋ ਜਿਹਾ। ਇਹ ਤੇ ਬਖਸ਼ਿਸ਼ ਸਭ ਤੇ ਕਰ ਰਿਹਾ, ਕਿਸੇ ਨੇ ਸੰਭਾਲ ਲਈ, ਕਿਸੇ ਨੇ ਲੰਘਾ ਤਾਂ ਸਮਾਂ। ਆਖੋ
ਸਤਨਾਮ।
ਯਾਦ ਰੱਖਿਓ, ਜਿਹਨੇ ਸਮਾਂ ਨਾ ਸੰਭਾਲਿਆ ਉਹਨੇ ਕੁਛ ਵੀ ਨਾ ਸੰਭਾਲਿਆ, ਜਿਹਨੇ ਸਵਾਸਾਂ ਨੂੰ ਹੀ ਨਾ ਸੰਭਾਲਿਆ ਉਹਨੇ ਸੰਭਾਲਿਆ ਹੀ ਕੀ। ਔਰ ਏਦੋਂ ਵੱਡੀ ਮਹਿੰਗੀ ਚੀਜ਼ ਤੇ ਦੁਨੀਆਂ ਚ ਹੈ ਹੀ ਕੋਈ। ਬਹੁਤ ਵਾਰ ਅਰਜ ਕਰੀ ਦੀ ਆ, ਸਵਾਸ ਅਸੀਂ ਲੈ ਨਹੀਂ ਰਹੇ, ਸਵਾਸ ਤੋਂ ਆ ਰਹੇ। ਅਸੀਂ ਕਹਿੰਦੇ ਹਾਂ ਫਲਾਣਾ ਸਵਾਸ ਲੈ ਰਿਹਾ, ਅਜੇ ਮਰਿਆ ਨਹੀਂ, ਲੈ ਰਿਹਾ ਸਵਾਸ। ਜੇ ਬੰਦਾ ਸਵਾਸ ਲੈ ਰਿਹਾ ਤੇ ਫਿਰ ਲੈਂਦਾ ਹੀ ਰਹਿ, ਮਰਦਾ ਕਿਉਂ? ਸਵਾਸ ਲੈ ਨਹੀਂ ਰਿਹਾ, ਸਾਡੇ ਵੱਸ ਦੀ ਗੱਲ ਨਹੀਂ, ਸਵਾਸ ਤੇ ਆ ਰਹੇ ਨੇ। ਅਸੀਂ ਲੈ ਸਕਦੇ ਹਾਂ ਸੋਨਾ ਚਾਂਦੀ ਮਾਇਆ, ਇਹ ਲੈ ਸਕਦੇ ਹਾਂ ਅਸੀਂ, ਕੋਠੀ ਲੈ ਸਕਦੇ ਹਾਂ, ਗੱਡੀ ਲੈ ਸਕਦੇ ਹਾਂ, ਸਵਾਸ ਆਪਣੇ ਆਪ ਨਹੀਂ ਲੈ ਸਕਦੇ, ਇਹ ਤੇ ਆ ਰਹਿ। ਇਹ ਨਹੀਂ ਕਹਿਣਾ ਚਾਹੀਦਾ ਸਵਾਸ ਲੈ ਰਹੇ, ਸਵਾਸ ਤੇ ਆ ਰਹਿ, ਤੇ ਕੀ ਪਤਾ ਉਹਨੇ ਕਿਹੜੇ ਵੇਲੇ ਰੋਕ ਲਾ ਦੇਣੀ ਵੀ ਬਸ ਇੱਕ ਸਵਾਸ ਦਿੱਤਾ, ਕਹਿੰਦਾ ਕਾ ਕਹਿ ਵਾਹਿਗੁਰੂ ਨਹੀਂ ਆਖਿਆ, ਫਿਰ ਦੂਜਾ ਸਵਾਸ ਦਿੱਤਾ ਵਾਹਿਗੁਰੂ ਕਹਿ ਨਹੀਂ ਕਿਹਾ, ਫਿਰ ਇੱਕ ਹੋਰ ਦਿੱਤਾ ਹੁਣ ਵਾਹਿਗੁਰੂ ਕਹਿ ਨਹੀਂ ਕਿਹਾ। ਕਮਾਲ ਦੀ ਗੱਲ ਤੇ ਇਹ ਆ ਵੀ ਇੱਕ ਸਵਾਸ ਐਡਾ ਮਹਿੰਗਾ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਉਹ ਕਿੱਡਾ ਦਿਆਲੂ ਏ, ਕਿੱਡਾ ਕਿਰਪਾਲੂ ਏ। ਸਤ ਸੰਗਤ ਸਤਿਗੁਰੂ ਕਿੱਡੀ ਮਿਹਰ ਕਰਦੇ ਨੇ, 24 ਘੰਟਿਆਂ ਚ 24,000 ਸਵਾਸ ਦਿੰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਕਿਹੜੇ ਮੂੰਹ ਨਾਲ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਵੀ ਰੱਬ ਨੇ ਮੈਨੂੰ ਦਿੱਤਾ ਹੀ ਕੀ ਹੈ? ਕਿਵੇਂ ਕਹਿ ਦਿੰਦੇ ਹਾਂ ਅਸੀਂ ਕਿ ਰੱਬ ਨੇ ਮੈਨੂੰ ਕੀ ਦਿੱਤਾ ਜੀ, ਮੈਂ ਤੇ ਬੜਾ ਗਰੀਬ ਹਾਂ। ਮਾਇਆ ਤੇ ਕੁਛ ਵੀ ਨਹੀਂ, ਜਿਹੜੀ ਦਾਤ ਸਾਨੂੰ ਮਿਲੀ ਹੋਈ, ਇੱਕ ਇੱਕ ਸਵਾਸ ਬੜਾ ਅਮੋਲਕ। ਤੇ ਜੋ ਬਾਬਾ ਜੀ ਆਪ ਜੀ ਵਿੱਚ ਜ਼ਿਕਰ ਕਰ ਰਹੇ ਸਨ, ਕਬੀਰ ਸਭ ਕਹਿੰਦੇ ਨੇ, ਕਬੀਰ ਏਕ ਅਚੰਭੋ ਦੇਖਿਆ, ਹੀਰਾ ਹਾਟ ਬਕਾਏ ਬਣਜਨ ਹਾਰੇ, ਬਾਹਰਾ ਕੌਡੀ ਬਦਲੇ ਜਾਏ।
ਕਬੀਰ ਸਾਹਿਬ ਕਹਿੰਦੇ ਨੇ ਮੈਂ ਇੱਕ ਅਚੰਭਾ ਵੇਖਿਆ, ਮੈਂ ਇੱਕ ਅਸਚਰਜ ਗੱਲ ਵੇਖੀ। ਕੀ ਵੇਖਿਆ? ਜਿਵੇਂ ਆਪਾਂ ਕਹਿੰਦੇ ਹਾਂ ਵੀ ਅੱਜ ਤੇ ਹੈਰਾਨੀ ਦੀ ਗੱਲ, ਇੱਕ ਮੈਂ ਆਹ ਕੁਛ ਵੇਖ ਕੇ ਆਇਆ ਜਿਹੜਾ ਅੱਗੇ ਕਦੇ ਨਹੀਂ ਵੇਖਿਆ। ਅਚੰਭਾ, ਹੈਰਾਨ ਕਰ ਦੇਣ ਵਾਲੀ ਗੱਲ। ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਅੱਜ ਇੱਕ ਅਚੰਭਾ ਵੇਖਿਆ। ਧਿਆਨ ਦੇਣਾ, ਕੀ ਵੇਖਿਆ? ਇੱਕ ਹੀਰਾ ਇੱਕ ਦੁਕਾਨ ਤੇ ਵਿਕ ਰਿਹਾ, ਹੀਰਾ ਹਾਟ ਬਕਾਏ ਦੁਕਾਨ ਉੱਤੇ ਹੀਰਾ ਵਿਕਦਾ ਪਿਆ, ਕੀਮਤ ਤੇ ਬਹੁਤ ਜ਼ਿਆਦਾ ਹੈ। ਕੀਮਤ ਉਹਦੀ ਸਾਰੀ ਦੁਨੀਆ ਦੀ ਮਾਇਆ ਵੀ ਨਹੀਂ, ਤੇ ਕੋਈ ਖਰੀਦਣ ਵਾਸਤੇ ਆਇਆ, ਵੇਚਣ ਵਾਲੇ ਨੂੰ ਕਹਿੰਦਾ ਵੀ ਇਹਦਾ ਰੇਟ ਕਿੰਨਾ, ਉਹਨੇ ਰੇਟ ਦੱਸਿਆ, ਪਰ ਖਰੀਦਦਾਰ ਕਹਿੰਦਾ ਨਾ ਭਾਈ ਇਹ ਮੇਰੇ ਤੋਂ ਬਾਹਰ ਹੈ, ਮੈਂ ਨਹੀਂ ਖਰੀਦ ਸਕਦਾ, ਤੇ ਮਹਿੰਗਾ ਹੀ ਬਹੁਤ ਹੈ। ਵਣਜਣ ਹਾਰ ਬਾਹਰ ਬਾਹਰ ਹੈ ਕੰਮ, ਜਿਵੇਂ ਆਪਾਂ ਕਹਿ ਦੇਣਾ ਵੀ ਮੇਰੇ ਤੋਂ ਬਾਹਰ ਹੈ ਜੀ, ਮੈਂ ਨਹੀਂ ਕਰ ਸਕਦਾ, ਇਹ ਮੇਰੀ ਪਹੁੰਚ ਤੋਂ ਬਾਹਰ ਹੈ। ਕਹਿੰਦੇ ਖਰੀਦਣ ਵਾਲਾ ਕਹਿੰਦਾ ਵੀ ਮੈਂ ਨਹੀਂ ਖਰੀਦ ਸਕਦਾ, ਇਹ ਮੇਰੇ ਤੋਂ ਬਾਹਰ ਹੀ ਹੈ ਕੰਮ। ਕਬੀਰ ਸਾਹਿਬ ਕਹਿੰਦੇ ਅਚੰਭੇ ਵਾਲੀ ਗੱਲ ਇਹ ਆ, ਖਰੀਦਣ ਵਾਲਾ ਕਹਿੰਦਾ ਮੈਂ ਖਰੀਦ ਨਹੀਂ ਸਕਦਾ, ਵੇਚਣ ਵਾਲਾ ਕਹਿੰਦਾ ਕੋਈ ਗੱਲ ਨੀ ਕੌਡੀਆਂ ਹੀ ਦੇ ਜਾ, ਆਖੋ ਸਤਨਾਮ, ਹੀਰਾ ਲੈ ਜਾ ਤੇ ਕੌਡੀਆਂ ਹੀ ਦੇ ਜਾ ਭਾਵੇਂ। ਇਹ ਅਚੰਭਾ ਵੇਖ ਰਹੇ ਹਾਂ ਅਸੀਂ, ਆ ਸਵਾਸ ਜਿਹੜੇ ਨੇ ਨਾ ਪਿਆਰਿਓ, ਹੀਰੇ ਜਵਾਹਰਾਤ ਇਹਨਾਂ ਦੀ ਕੀ ਕੀਮਤ ਹੈ, ਪਰ ਕੀਮਤ ਅੱਜ ਅਸੀਂ ਇਹਨਾਂ ਦੀ ਕੌਡੀਆਂ ਵੀ ਨਹੀਂ ਪਾ ਰਹੇ, ਲੰਘ ਰਹੇ। ਦਾਤ ਕਿੱਡੀ ਵੱਡੀ ਦਿੱਤੀ, ਖਜ਼ਾਨਾ ਬੜਾ ਵੱਡਾ ਦਿੱਤਾ, ਪਰ ਲੰਘ ਰਹੇ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਅ ਵੇਚਤਾ, ਮਿਲਿਆ ਤੇ ਹੈ ਹੀਰਾ ਪਰ ਬੇਕਦਰ ਨੂੰ ਮਿਲ ਗਿਆ, ਕਦਰ ਨਹੀਂ ਪਾਈ। ਇਸੇ ਕਰਕੇ ਤੇ ਸਤਿਗੁਰੂ ਬਾਰ ਬਾਰ ਯਤਨ ਕਰ ਰਹੇ ਨੇ ਸਮਝਾਉਣ ਦਾ। ਵੇਖੀ ਕਿਤੇ ਓਏ ਤੁਰ ਜੀ ਨਾ ਹਾਰ ਕੇ, ਹਾਰ ਨਾ ਜਾਈ ਕਿਤੇ, ਕੀ ਫਾਇਦਾ ਤੇਰੇ ਜਿੱਤਣ ਦਾ ਜੇ ਜਨਮ ਦੀ ਬਾਜੀ ਹਾਰ ਗਿਆ, ਕੀ ਫਾਇਦਾ? ਮੈਂ ਸਰਪੰਚ ਤੇ ਬਣ ਗਿਆ, ਮੈਂ ਜਿੱਤ ਗਿਆ ਜੀ, ਮੈਂ MLA ਬਣ ਗਿਆ ਜੀ, ਮੈਂ ਮੰਤਰੀ ਬਣ ਗਿਆ ਜੀ, ਮੈਂ ਪ੍ਰਧਾਨ ਬਣ ਗਿਆ ਜੀ, ਮੈਂ ਜਥੇਦਾਰ ਬਣ ਗਿਆ ਜੀ, ਇਹ ਵੀ ਕਹਿ ਲਓ ਮੈਂ ਸੰਤ ਬਣ ਗਿਆ ਜੀ, ਪਰ ਕੀ ਫਾਇਦਾ ਜੇ ਜਨਮ ਦੀ ਬਾਜੂ ਹੀ ਹਾਰ ਗਏ? ਉੱਥੇ ਨਾ ਧੋਖਾ ਖਾ ਜਾਈਏ। ਸਤਿਗੁਰੂ ਵਾਰ ਵਾਰ ਆਵਾਜ਼ਾਂ ਦਿੰਦੇ ਨੇ ਓਏ ਤੁਰ ਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ, ਤੁਰ ਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ, ਕਰੋ ਸਾਰੇ ਤੁਰਜੀ ਜਾਨਾਰ ਕੇ ਜਨਮ ਅਮੋਲ, ਤੁਰਜੀ ਜਾਨਾਰ ਕੇ ਜਨਮ ਅਮੋਲ ਦੇ ਪਾਵੇਚਤਾ, ਹੀਰਾ ਦੇ ਕਦਰਿਆਂ ਦੇ ਹੱਥ ਆ ਗਿਆ, ਉਹ ਕੌਡੀਆਂ ਦੇ ਪਾਵੇਚਤਾ,
ਹੀਰਾ ਦੇ ਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਪਾਵੇਚਤਾ, ਹੀਰਾ ਆ
ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕੌਡੀਆਂ ਦੇ ਬਦਲੇ ਜਾ ਰਿਹਾ, ਵੇਚ ਦਿੱਤਾ ਇੱਕ ਇੱਕ ਸਵਾਸ ਬੜਾ ਕੀਮਤੀ ਹੈ ਤੇ ਸਾਧ ਸੰਗਤ ਅੱਜ 24 ਘੰਟਿਆਂ ਚ 24,000 ਸਵਾਸ ਲੰਘ ਜਾਂਦਾ, ਫਿਰ ਕਹਿੰਦੇ ਰੱਬ ਨੇ ਸਾਨੂੰ ਦਿੱਤਾ ਹੀ ਕੀ। ਇਸੇ ਕਰਕੇ ਮਹਾਰਾਜ ਨੇ ਆਖਿਆ ਭਾਈ ਦਸਵੰਧ ਕੱਢਿਆ ਕਰੋ ਸਵਾਸਾਂ ਦਾ, ਆਖੋ ਸਤਨਾਮ। ਬੜੇ ਲੋਕ ਇੱਦਾਂ ਦੇ ਨੇ ਜਿਨ੍ਹਾਂ ਨੇ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ ਮਾਇਆ ਦਾ, ਮਾਇਆ ਦਾ ਦਸਵੰਧ ਤੇ ਕਈ ਕੱਢ ਦਿੰਦੇ ਨੇ, ਸਾਲ ਪਿੱਛੋਂ ਕੰਠਪਾਠ ਸਾਹਿਬ ਕਰਾ ਦਿੱਤਾ ਜਾਂ ਕੋਈ ਸੇਵਾ ਕਰ ਦਿੱਤੀ, ਪਰ ਸਵਾਸਾਂ ਦਾ ਦਸਵੰਧ ਕੱਢਣਾ ਵੀ ਬੜਾ ਜ਼ਰੂਰੀ। 2.5 ਘੰਟੇ ਬਣਦੇ ਨੇ 24 ਘੰਟਿਆਂ ਚ, 2,500 ਸਵਾਸ ਸਾਡਾ ਲੇਖੇ ਪੈਣਾ ਚਾਹੀਦਾ, 2,500। ਹੁਣ ਤੁਸੀਂ ਕਹੋਗੇ ਸਵੇਰੇ 1.5 ਘੰਟਾ ਕਿਵੇਂ ਲਾਈਏ ਜੀ, ਨਾ ਤਾਂ ਚੌਂਕੜਾ ਲੱਗਦਾ ਨਾ ਸਾਡਾ ਮਨ ਲੱਗਦਾ, ਲੱਤਾਂ ਥੱਕ ਜਾਂਦੀਆਂ ਨੇ, ਕੀ ਕਰੀਏ, ਮਨ ਬੜਾ ਦੌੜਦਾ ਜਾਂ ਸਾਨੂੰ ਨੀਂਦ ਦਬਾ ਲੈਂਦੀ। ਪਰ ਨੀਂਦ ਦੇ ਥੱਲੇ ਨਹੀਂ ਦਬਣਾ, ਅਸੀਂ ਨੀਂਦ ਨੂੰ ਦਬਾਉਣਾ ਹੈ। ਨੀਂਦ ਤੇ ਦਬਾ ਲੈਗੀ ਪਰ ਨੀਂਦ ਨੂੰ ਦਬਾਉਣਾ। ਸਵੇਰੇ ਉੱਠੋ, ਇਸ਼ਨਾਨ ਕਰੋ, ਚੌਂਕੜਾ ਮਾਰ ਕੇ ਬੈਠੋ। ਜੇ 1/2 ਘੰਟਾ ਚੌਂਕੜਾ ਮਾਰ ਕੇ ਬੈਠਾ ਗਿਆ ਤੇ ਫਿਰ ਜੇ ਤਕਲੀਫ ਹੋ ਰਹੀ ਹੈ, ਨਹੀਂ ਬੈਠਿਆ ਜਾ ਰਿਹਾ, ਉੱਠ ਪਓ, ਸੋਫੇ ਤੇ ਬਹਿ ਜਾਓ, ਕਦੇ ਬੈੱਡ ਤੇ ਬਹਿ ਜਾਓ, ਕਦੇ ਮੰਜੇ ਤੇ ਬਹਿ ਜਾਓ, ਜੇ ਨਹੀਂ ਤੇ ਥੋੜਾ ਜਿਹਾ ਕਮਰੇ ਦੇ ਵਿੱਚ ਹੀ ਜਾਂ ਬਾਹਰ ਤੁਰ ਫਿਰ ਲਓ, ਬੋਲ ਕੇ ਵਾਹਿਗੁਰੂ ਵਾਹਿਗੁਰੂ। ਵੀ 2.5 ਘੰਟੇ ਉਹਦੇ ਪਿਆਰ ਚ ਲੰਘਣ, ਭਾਵੇਂ ਨਿਤਨੇਮ ਕਰਦੇ ਆ, ਭਾਵੇਂ ਕੋਈ ਗੁਰਬਾਣੀ ਦੀ ਕੈਸਟ ਸੁਣ ਲਓ, ਗੁਰਬਾਣੀ ਦੀ ਸ਼ਬਦਾਂ ਦੀ ਕੋਈ ਕੈਸਟ ਸੁਣ ਲਓ, ਨਿਤਨੇਮ ਸੁਣ ਲਓ, ਚਾਹੇ ਨਿਤਨੇਮ ਕਰ ਲਓ, ਵੀ 2.5 ਘੰਟੇ ਸਾਡੇ ਲੱਗਣੇ ਚਾਹੀਦੇ ਨੇ। 1.5 ਘੰਟਾ 2 ਘੰਟੇ ਸਵੇਰੇ ਲਾ ਲਓ, 1/2 ਘੰਟਾ ਸ਼ਾਮ ਨੂੰ ਲਾ ਲਓ, 2.5 ਘੰਟੇ ਲੱਗਣ ਤੇ ਪੱਕਾ ਨਿਯਮ ਬਣਾਈਏ ਵੀ ਮੈਂ ਉਹਨਾਂ ਚਿਰ ਜਲ ਪਾਣੀ ਨਹੀਂ ਛਕਣਾ ਜਿੰਨਾ ਚਿਰ ਮੈਂ ਸਵੇਰੇ 1.5 ਘੰਟਾ ਪੂਰਾ ਨਹੀਂ ਕਰ ਲੈਂਦਾ। ਖੁਸਨਾ ਓਦਾਂ ਨਹੀਂ ਰਹੇਗਾ, ਨਿਯਮ ਬਣਾਉਣਾ ਪੈਣਾ। ਕੋਈ ਨੇਮ, ਨੇਮ ਚੋਂ ਪ੍ਰੇਮ ਪੈਦਾ ਹੁੰਦਾ ਹੈ ਤੇ ਜਦੋਂ ਪ੍ਰੇਮ ਬਣ ਜਾ ਫਿਰ ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ। ਸਤਨਾਮ
ਸ੍ਰੀ ਵਾਹਿਗੁਰੂ।
ਧਿਆਨ ਦੇਣਾ ਪਿਆਰਿਓ, ਨੇਮ ਵਿੱਚ, ਨੇਮ ਚੋਂ ਪ੍ਰੇਮ ਪੈਦਾ ਹੁੰਦਾ ਹੈ, ਜਦੋਂ ਪ੍ਰੇਮ ਬਣ ਜਾ ਫਿਰ ਪ੍ਰੇਮ ਵਿੱਚ ਨੇਮ ਨਹੀਂ। ਯਤਨ ਕਰੀਏ ਸਾਡਾ ਨੇਮ ਬਣੇ, ਭਾਗਾਂ ਵਾਲੇ ਨੇ ਜਿਨ੍ਹਾਂ ਦਾ ਨੇਮ ਬਣ ਗਿਆ। ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ, ਜਾ ਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ, ਜਾ ਕੇ ਮਨ ਵਸੈ ਮਾਨ, ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਨੇਮ ਬਣਾਈਏ, ਹੌਲੀ ਹੌਲੀ ਪ੍ਰੇਮ ਬਣ ਜਾਂਦਾ ਤੇ ਜਿਹਦਾ ਨੇਮ ਹੀ ਕੋਈ ਨਹੀਂ। ਕੱਲ ਵੀ ਦਾਸ ਨੇ ਅਰਜ ਕੀਤੀ ਸੀ, ਬਾਣਾ ਤੇ ਹੈ ਬਾਣੀ ਹੈ, ਸਰੀਰ ਤੇ ਹੈ ਜ਼ਮੀਰ ਦਾ ਜੀਵਨ ਹੈ, ਪਰ ਉਹਦਾ ਵੀ ਕੋਈ ਫਾਇਦਾ ਨਹੀਂ। ਜੇ ਬਾਣਾ ਤੇ ਬਾਣੀ ਵੀ ਜ਼ਰੂਰੀ ਹੈ, ਨਿਤਨੇਮ ਵੀ ਜ਼ਰੂਰੀ ਹੈ, ਨੇਮ ਜ਼ਰੂਰੀ ਹੈ ਮਰਿਆਦਾ। ਤੇ ਸਤਸੰਗ ਜੀ 2.5 ਘੰਟੇ ਉਹਦੇ ਪਿਆਰ ਵਿੱਚ ਲਾਉਣੇ ਨੇ। ਮੈਂ ਜਲ ਪਾਣੀ ਉਹਨਾਂ ਚਿਰ ਨਹੀਂ ਛਕਣਾ ਜਿੰਨਾ ਚਿਰ 1.5 ਘੰਟਾ ਪੂਰਾ ਨਹੀਂ ਕਰ ਲੈਂਦਾ। ਹੁਣ ਭੁੱਖ ਲੱਗੇਗੀ, ਛਕਣਾ ਤੇ ਨਿਯਮ ਪੂਰਾ ਕਰਨਾ ਪਏਗਾ। ਤੇ ਕਈਆਂ ਨੇ ਨੇਮ ਬਣਾਇਆ, ਦਿੱਲੀ 'ਚ ਇੱਕ ਪ੍ਰੇਮੀ ਮਿਲਿਆ, ਉਹ ਕਹਿੰਦਾ ਜੀ ਜਲ ਪਾਣੀ ਛਕ ਲਓ, ਕਹਿੰਦੇ ਨਹੀਂ ਅਜੇ ਮੇਰਾ 15 ਕੁ ਮਿੰਟ ਬਾਕੀ ਨੇ, ਸਵੇਰੇ ਮੈਂ 1.5 ਘੰਟੇ ਦਾ ਨੇਮ ਬਣਾਇਆ ਪੱਕਾ, ਅੱਜ 15 ਮਿੰਟ ਰਹਿ ਗਏ ਨੇ ਤੇ ਮੈਂ ਚਾਹੁੰਦਾ 15 ਮਿੰਟ ਪੂਰੇ ਕਰਕੇ ਤੇ ਮੈਂ ਫਿਰ ਹੀ ਜਲ ਪਾਣੀ ਛਕਾਂਗਾ, ਬਸ 15 ਕੁ ਮਿੰਟ ਮੈਂ ਹੋਰ ਲਾ ਲਾਂ। ਕੀ ਗੱਲ ਬਈ ਸਵੇਰੇ ਕਿਉਂ ਨਹੀਂ ਕੀਤਾ, ਹੁਣ ਤੇ 12 ਵਜੇ ਪਏ। ਉਹ ਕਹਿੰਦੇ ਜੀ ਸਵੇਰੇ ਤਾਂ ਨਹੀਂ ਕੀਤਾ, ਵੀ ਸਵੇਰੇ ਨੀਂਦ ਆ ਗਈ ਸੀ ਜਪਦਿਆਂ ਜਪਦਿਆਂ, ਨੀਂਦ ਨੇ ਦਬਾਅ ਪਾ ਲਿਆ। ਪਰ ਖਾਲਸੇ ਨੂੰ ਨੀਂਦ ਥੋੜਾ ਦੱਬ ਸਕਦੀ ਹੈ, ਨੀਂਦ ਨੂੰ ਖਾਲਸੇ ਨੇ ਦਬਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਨੂੰ ਨੀਂਦ ਹੀ ਦੱਬ ਲੈ ਤੇ ਉਹ ਖਾਲਸਾ ਕਦੋਂ ਹੋਇਆ ਭਾਈ, ਨੀਂਦ ਹੀ ਦੱਬ ਲੈ, ਨੀਂਦ ਨੂੰ ਦਬਾਉਣਾ, ਠੀਕ ਆ, ਆਰਾਮ ਕਰੋ। ਤੇ ਜੇ ਕਿਤੇ ਨੀਂਦ ਤੰਗ ਕਰਦੀ ਆ ਤੇ ਥੋੜਾ ਜਿਹਾ ਤੁਰ ਫਿਰ ਕੇ, ਭਾਵੇਂ ਕਿ ਯਤਨ ਕਰੋ ਵੀ ਥਾਂ ਬਦਲ ਲਓ, ਜੁਗਤੀ ਬਦਲ ਲਓ, ਜੁਗਤੀਆਂ ਵੱਖੋ ਵੱਖਰੀਆਂ ਨੇ, ਪਰ ਨੇਮ ਜਿਹੜਾ ਉਹ ਜ਼ਰੂਰੀ ਹੈ। 1.5 ਘੰਟਾ 1/2 ਘੰਟਾ 1/2 ਘੰਟਾ ਵੀ ਜਿਹਦਾ ਨਿਯਮ ਹੈ ਵੀ ਮੈਂ 1/2 ਘੰਟਾ ਸਵੇਰੇ, ਬਾਕੀ ਤੇ ਬਾਹਰ ਤੁਰਨਾ ਫਿਰਨਾ ਘੁੰਮਣਾ ਹੈ, ਬਸ 1/2 ਘੰਟਾ ਸਵੇਰੇ ਮੈਂ ਲਾਉਣਾ ਹੀ ਲਾਉਣਾ ਜੋ ਮਰਜ਼ੀ ਹੋ ਜਾਵੇ, 1/2 ਘੰਟਾ ਇੰਨਾ ਹੀ ਬੜਾ। ਹੌਲੀ ਹੌਲੀ ਫਿਰ ਆਪੇ प्रेम बन जाता नेम तो बाद नेम जरूर सत संगत नेम तो बाद फिर प्रेम प्रेम विच नेम नहीं धन गुरु हर गोबिंद साहब सच्चे पातशाह मीरी पीरी दे मालक एक बारी बादशाह जहांगीर दे नाल बादशाह शाहजहान दे नाल वाहिगुरु काफी प्रेम बन गया ते काफी महाराज दा सत्कार करदा सी बादशाह ते महाराज नूं कहिंदा सच्चे पातशाह मेरे नाल शिकार खेडण चलो धन गुरु हर गोबिंद साहब सच्चे पातशाह महाराज मेरे नाल शिकार खेडण चलो सतगुरु कहिंदे चल हुण शिकार खेडण वास्ते जांदे महाराज दे नाल हुण सतगुरु भी शस्त्र विद्या दे बड़े धनी सन तलवार दे पिछे चंगी विचार होनी बड़ी जरूरी विचारहीन जिहड़ा तलवार चलाएगा वह जुलम करेगी वह मारेगी ध्यान देना जिस तलवार दे पिछे जिस हथियार दे पिछे विचार है नहीं वह हथियार मारेगा वह हाथ मारेगा वह शरीर मारेगा ते जिस तलवार दे हथियार दे पिछे चंगी विचार कम करदी होवे उही हथियार उही तलवार तार देगी अख सतना
वाहिगुरु
औरंगजेब बादशाह कोल तलवार ते सी पर मगर चंगी विचार है नहीं सी बादशाहां कोल तलवारां ते सन पर मगर विचार नहीं सी ते धन गुरु गोबिंद सिंह मान ने शस्त्र चुकिया ते मगर विचार सी चंगी फिर जुलम रोकण दे काम आई ओ तलवार ते जड़ी महाराज ने सानू पवाई आ ए भी किरपान किरपा जमा आन किसे दी आन बचाउण वास्ते अपनी आन शान कायम रखण वास्ते उदों फिर किसे गरीब गरीब दी रखिया करन वास्ते उहदे ते किरपा करन वास्ते ए महाराज ने सानू किरपान पवाई है ते साध संगत जी तलवार ते हथियार भी ताई कम आउंदा जे पिछे चंगी विचार होएगी ते चंगी जे विचार ही है नहीं ते फिर वह हथियार जुलम करेगा किसे दा भला नहीं कर सकता हथियार होवे किमा करना बड़िया घरां च लोकां ने हथियार रखे ने शस्त्र रखे ने माड़ी गल ने शस्त्र रखना अस किरपान खंडो खड़ग तुबक तबर अर तीर सैब सरोही सह थी यह हमारे
पीर
पीर मारे केंदे शस्त्र ने जेडे एते साडे पीर ने ते अज भी साडे तख्तां दे उते शस्त्र जेडे ने उच्ची जगह ते रखे जांदे ने उहनां दा सत्कार कीता जांदा ते शस्त्र दे पिछे तलवार दे पिछे चंगी विचार होनी लाजमी है ते छेवें पातशाह ने शस्त्र चुकिया ते साध संगत बड़ी विद्या पढ़ी बड़ी सिखलाई भी लई इत्थे छोटा जिहा बचन मैनूं याद आ गया बाबा बुढ़ा साहिब ने गुरु हरगोबिंद साहिब सच्चे पातशाह नूं पढ़ाया जदों गुरु अर्जन देव महाराज ने वेख्या साहबजादे की उम्र पढ़न वाली हो गई है कहिंदे ने गुरु अर्जन साहब कहन लगे बाबा जी मेरे पुत नूं पढ़ा दिओ ते बाबा बुढ़ा साहब कहन लगे अनपढ़ की पढ़ा सकदा महाराज जी तुहाडे पुत्र नूं आप जी कृपा करो बड़े बड़े विद्वान ने बड़े बड़े ज्ञानी ने उहनां कोल पढ़ने पा दिओ मैं अनपढ़ की पढ़ावांगा ते गुरु नानक वाहिगुरु गुरु अर्जन साहब कहन लगे बाबा जी जो तुसी पढ़िया वह किसे होर ने नहीं पढ़िया जो तुहानू आउंदा वह किसे होर नूं नहीं आउंदा कहिंदे महाराज दसो मैं की पढ़ावां अनपढ़ सतगुर कहन लगे बाबा बुढ़ा साहब नूं बाबा जिहड़े ढाई अखर प्रेम दे तैनूं गुरु नानक ने पढ़ाए ने बस उही मेरे पुत नूं पढ़ा दे आखो सतना
श्री वाहिगुरु सत श्री अकाल
ध्यान देना विद्या पढ़ लैनी एक कुछ होर गल है पर कई बड़े ग्रंथ पढ़ते ने बड़ी विद्या पढ़ते ने ਬੜੇ ਗੁਰਬਾਣੀ ਦੇ ਅਰਥ ਵੀ ਕਰਦੇ ਨੇ, ਬੜਾ ਕੁਝ ਪੜ੍ਹਿਆ, ਜੇ ਢਾਈ ਅੱਖਰ ਪ੍ਰੇਮ ਦੇ ਹੀ ਨਾ ਪੜ੍ਹੇ ਤੇ ਫਿਰ ਕੀ ਫਾਇਦਾ ਹੋਇਆ। ਜੇ ਗ੍ਰੰਥ ਬੜੇ ਪੜ੍ਹ ਲਏ, ਸੋਹਣਾ ਬੋਲਣਾ ਵੀ ਆ ਗਿਆ, ਪਰ ਜੇ ਪ੍ਰੇਮ ਹੀ ਹੈ ਨਹੀਂ ਅੰਦਰ, ਫਿਰ ਨਹੀਂ ਗੱਲ ਬਣਦੀ, ਫਿਰ ਨਹੀਂ ਰੰਗ ਚੜ ਸਕਦਾ। ਢਾਈ ਅੱਖਰ ਪ੍ਰੇਮ ਦੇ ਬਾਬਾ ਜੀ ਪੜ੍ਹਾਓ ਜਿਹੜੇ ਤੁਸੀਂ ਪੜ੍ਹੇ ਗੁਰੂ ਨਾਨਕ ਸਾਹਿਬ, ਫਿਰ ਬਾਬਾ ਬੁੱਢਾ ਸਾਹਿਬ ਨੇ ਪੜ੍ਹਾਇਆ। ਤੇ ਛੇਵੇਂ ਪਾਤਸ਼ਾਹ ਦਾ ਸਰੀਰ ਦੱਸਦੇ ਨੇ 7.5 ਫੁੱਟ ਲੰਬਾ ਸੀ, ਕੱਦ ਮਾਰਦ ਛੇਵੇਂ ਪਾਤਸ਼ਾਹ ਦਾ। ਜੋਤ ਭਾਵੇਂ ਦਸਾਂ ਪਾਤਸ਼ਾਹੀਆਂ ਚ ਇੱਕੋ ਹੀ ਕੰਮ ਕਰਦੀ ਸੀ, ਪਰ ਸਰੀਰ ਕਰਕੇ ਛੇਵੇਂ ਪਾਤਸ਼ਾਹ ਦਾ ਕੱਦ ਸਭ ਤੋਂ ਲੰਬਾ ਸੀ, 7.5 ਫੁੱਟ ਤੋਂ ਵੀ ਵੱਧ ਕੱਦ ਸੀ ਮਹਾਰਾਜ ਦਾ। ਤੇ 9 ਮਣ ਕੱਚਾ ਵਜਨ ਸੀ ਛੇਵੇਂ ਪਾਤਸ਼ਾਹ, 9 ਮਣ ਕੱਚਾ। ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਮਣਾਂ ਦਾ ਹਿਸਾਬ ਹੋਣਾ, 9 ਮਣ ਕੱਚਾ ਵਜਨ ਛੇਵੇਂ ਪਾਤਸ਼ਾਹ ਦਾ ਸੀ। ਭਾਰਾ ਨਹੀਂ ਸੀ ਸਰੀਰ, ਬੜਾ ਤਕੜਾ ਸੀ ਸਰੀਰ ਮਹਾਰਾਜ ਦਾ, ਵਜਨ ਸੀ ਪਰ ਮੋਟਾਪਾ ਨਹੀਂ ਸੀ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਹਿੰਦੇ ਨੇ ਸ਼ਿਕਾਰ ਖੇਡਣ ਵਾਸਤੇ ਜਾਂਦੇ ਸਨ ਤੇ ਮਰ ਨੂੰ 3 ਘੋੜੇ ਬਦਲਣੇ ਪੈਂਦੇ ਸੀ ਜੰਗ ਚ, 3 ਘੋੜੇ ਤੇ 3 ਹੀ ਘੋੜੇ ਸੀ ਜਿਹੜੇ ਮਰ ਦਾ ਵਜਨ ਚੁੱਕ ਸਕਦੇ ਸੀ। ਤੇ ਸਤ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਰ ਨੂੰ ਬਾਦਸ਼ਾਹ ਕਹਿੰਦਾ ਸ਼ਿਕਾਰ ਖੇਡਣ ਜਾਣਾ, ਮਰ ਕਹਿੰਦੇ ਚਲੋ। ਬਾਦਸ਼ਾਹ ਹਾਥੀ ਤੇ ਸਵਾਰ ਹੋਇਆ, ਸਤਿਗੁਰੂ ਘੋੜੇ ਤੇ ਸਵਾਰ ਹੋਏ। ਚੱਲਦਿਆਂ ਚੱਲਦਿਆਂ ਹੁਣ ਬਾਦਸ਼ਾਹ ਵੀ ਵੇਖਣਾ ਚਾਹੁੰਦਾ, ਮੈਂ ਸੁਣਿਆ ਮਹਾਰਾਜ ਬੜੇ ਤਕੜੇ ਸੂਰਮੇ ਨੇ, ਵੇਖਣਾ। ਚੱਲਦਿਆਂ ਚੱਲਦਿਆਂ ਸਾਹਮਣੇ ਸ਼ੇਰ ਆ ਗਿਆ। ਮਹਾਰਾਜ ਗਾਂ ਨੂੰ ਵੱਧਦੇ ਜਾਣ ਤੇ ਬਾਦਸ਼ਾਹ ਪਿਛਾਂ ਨੂੰ ਹਟਦਾ ਜਾਏ। ਸਤਿਗੁਰੂ ਕਹਿੰਦੇ ਬਾਦਸ਼ਾਹ ਸਲਾਮਤ, ਦੁਨੀਆ ਤੁਹਾਨੂੰ ਮੰਨਦੀ ਹੈ, ਤੁਹਾਡਾ ਦੁਨੀਆ ਚ ਸਿੱਕਾ ਚੱਲਦਾ ਹੈ, ਤੇ ਲਓ ਤੁਸੀਂ ਹੁਣ ਵਿਖਾਓ ਖਾਂ ਜਰਾ ਜੌਹਰ ਆਪਣੀ ਤਲਵਾਰ ਦੇ, ਜਰਾ ਆਓ। ਤੇ ਬਾਦਸ਼ਾਹ ਉਸ ਸਮੇਂ ਕਹਿਣ ਲੱਗਾ, ਜੀ ਮਹਾਰਾਜ ਜੀ ਮੈਂ ਤੇ ਤੁਹਾਨੂੰ ਵੇਖਣਾ। ਇੰਨੀ ਗੱਲ ਸੁਣੀ ਤੇ ਘੋੜੇ ਤੋਂ ਥੱਲੇ ਉਤਰੇ, ਕਹਿੰਦਾ ਮਹਾਰਾਜ ਘੋੜੇ ਤੋਂ ਥੱਲੇ ਉਤਰ ਗਏ ਤੁਸੀਂ, ਸਾਹਮਣੇ ਸ਼ੇਰ ਆ ਰਿਹਾ, ਘੋੜੇ ਤੋਂ ਥੱਲੇ ਨਾ ਜਾਓ। ਸਤਿਗੁਰੂ ਕਹਿੰਦੇ ਨਹੀਂ, ਘੋੜੇ ਤੇ ਚੜ ਕੇ ਗਏ ਤੇ ਫਿਰ ਕਾਹਦਾ ਸ਼ਿਕਾਰ ਕੀਤਾ, ਕੋਈ ਤੀਰ ਨਹੀਂ ਮਾਰਿਆ, ਇੱਕ ਹੱਥ ਵਿੱਚ ਢਾਲ ਤੇ ਦੂਜੇ ਹੱਥ ਵਿੱਚ ਤਲਵਾਰ, ਕਿਰਪਾਨ ਸ੍ਰੀ ਸਾਹਿਬ ਸ਼ਕਤੀ ਭਗਉਤੀ ਮਹਾਰਾਜ ਦੇ ਹੱਥ ਚ, ਇੱਕ ਹੱਥ ਵਿੱਚ ਢਾਲ ਫੜੀ ਹੋਈ, ਵੱਧਦੇ ਜਾ ਰਹੇ। 5 ਪਿਆਲੇ 5 ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, 3 ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਾਰੀ ਪੁਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ, ਅਦਮ ਗੋਚਰ ਸਤਿਗੁਰੂ ਬੋਲੇ ਮੁਕਤ ਸੁਣਹੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ ਨਿਸ਼ਚਲ ਨੀਮ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਮਹਾਰਾਜ ਵੱਧਦੇ ਜਾ ਰਹੇ ਨੇ, ਜਿਨ੍ਹਾਂ ਨੂੰ ਵੱਡੇ ਸੂਰਮੇ ਦੱਸਿਆ ਭਾਈ ਗੁਰਦਾਸ ਜੀ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਅੱਗੇ ਨੂੰ ਵੱਧਦੇ ਨੇ, ਹੱਥ ਵਿੱਚ ਤਲਵਾਰ ਹੈ। ਇੱਕ ਗੱਲ ਧਿਆਨ ਚ ਰੱਖਿਓ, ਬੜੀ ਵਾਰੀ ਅਰਜ ਕਰਦਾ ਹੁੰਦਾ ਮੈਂ ਕਈਆਂ ਲੋਕਾਂ ਤੋਂ ਸੁਣਨਾ, ਕਹਿਣਗੇ ਗੁਰੂ ਗੋਬਿੰਦ ਸਿੰਘ ਤੇ ਕ੍ਰਾਂਤੀਕਾਰੀ ਗੁਰੂ ਸਨ, ਉਹਨਾਂ ਦੇ ਹੱਥ ਵਿੱਚ ਤਲਵਾਰ ਹੈ, ਉਹਨਾਂ ਨੇ ਜੰਗ ਕੀਤੇ, ਜੋ ਗੁਰੂ ਗੋਬਿੰਦ ਸਿੰਘ ਨੇ ਕੀਤਾ ਉਹ ਗੁਰੂ ਨਾਨਕ ਨੇ ਨਹੀਂ ਕੀਤਾ। ਤੇ ਕਈ ਕਹਿੰਦੇ ਨੇ ਜੋ ਗੁਰੂ ਨਾਨਕ ਸਾਹਿਬ ਨੇ ਕੀਤਾ ਉਹ ਗੁਰੂ ਗੋਬਿੰਦ ਸਿੰਘ ਨੇ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਸੂਰਮੇ ਸਨ, ਕ੍ਰਾਂਤੀਕਾਰੀ ਗੁਰੂ ਸਨ, ਪਰ ਧਿਆਨ ਰੱਖਿਓ ਪਿਆਰਿਓ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਫਰਕ ਕੋਈ ਨਹੀਂ ਸੀ। ਜੇ ਕ੍ਰਾਂਤੀਕਾਰੀ ਗੁਰੂ ਗੋਬਿੰਦ ਸਿੰਘ ਸਨ
ਜੇ ਗੁਰੂ ਗੋਬਿੰਦ ਸਿੰਘ ਕ੍ਰਾਂਤੀਕਾਰੀ ਸਨ ਤੇ ਗੁਰੂ ਨਾਨਕ ਸਾਹਿਬ ਵੀ ਕ੍ਰਾਂਤੀਕਾਰੀ ਗੁਰੂ ਸਨ। ਹਾਂ, ਗੁਰੂ ਗੋਬਿੰਦ ਸਿੰਘ ਨੇ ਕ੍ਰਾਂਤੀ ਤਲਵਾਰ ਨਾਲ ਲਿਆਂਦੀ ਆ, ਕਿਰਪਾਨ ਨਾਲ ਲਿਆਂਦੀ ਆ, ਤੇ ਗੁਰੂ ਨਾਨਕ ਸਾਹਿਬ ਨੇ ਕ੍ਰਾਂਤੀ ਰਬਾਬ ਨਾਲ ਲਿਆਂਦੀ ਆ। ਸਤਨਾਮ
ਸ੍ਰੀ ਵਾਹਿਗੁਰੂ।
ਬਸ ਇੰਨਾ ਹੀ ਫਰਕ ਸੀ, ਉੱਥੇ ਕ੍ਰਾਂਤੀ ਜਿਹੜੀ ਆ ਰਬਾਬ ਨਾਲ ਆਈ ਆ, ਇੱਥੇ ਕ੍ਰਾਂਤੀ ਤਲਵਾਰ ਨਾਲ ਆਈ ਆ, ਕਿਰਪਾਨ ਨਾਲ ਆਈ ਆ। ਜਦੋਂ ਨਹੀਂ ਗੱਲ ਬਣੀ, ਜਦੋਂ ਵੇਖਿਆ ਬਈ ਹੁਣ ਪੰਜ ਪਾਤਸ਼ਾਹੀਆਂ ਤੱਕ ਭਗਤੀ ਚੱਲਦੀ ਹੈ ਤੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰ ਲਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕ੍ਰਾਂਤੀ ਤਲਵਾਰ ਨਾਲ ਲਿਆਂਦੀ, ਫਰਕ ਹੈ ਥੋੜ੍ਹਾ ਜਿਹਾ। ਹੈ ਤੇ ਸਾਰਾ ਹੀ ਇੱਕ ਮਹਿਲ ਬਣਿਆ ਸਿੱਖੀ ਦਾ। ਗੁਰੂ ਨਾਨਕ ਸਾਹਿਬ ਦਾ ਹਰ ਕਰਮ, ਗੁਰੂ ਨਾਨਕ ਸਾਹਿਬ ਦਾ ਹਰ ਵਿਚਾਰ ਸਿੱਖ ਧਰਮ ਦੀ ਨੀਂਹ ਹੈ, ਤੇ ਗੁਰੂ ਗੋਬਿੰਦ ਸਿੰਘ ਦਾ ਹਰ ਕਰਮ, ਗੁਰੂ ਗੋਬਿੰਦ ਸਿੰਘ ਦੀ ਸੋਚ, ਗੁਰੂ ਗੋਬਿੰਦ ਸਿੰਘ ਦੇ ਵਿਚਾਰ ਸਿੱਖ ਧਰਮ ਦੇ ਬਨੇਰੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਬਨੇਰੇ ਦਿਸਦੇ ਨੇ, ਕੰਧ ਦਿਸਦੀ ਆ, ਮਹਿਲ ਦਿਸਦਾ ਹੈ, ਪਰ ਪਿਆਰਿਓ ਨੀਂਹ ਦਿਸਦੀ ਨਹੀਂ ਹੁੰਦੀ, ਫਰਕ ਨਹੀਂ ਹੈ। ਬਸ ਜੇ ਆਪਾਂ ਕਹੀਏ ਵੀ ਆਹ ਮਹਿਲ ਤੇ ਹੈ ਜੀ, ਆ ਛੱਤ ਠੀਕ ਆ, ਇਹ ਠੀਕ ਆ, ਲੈਂਟਰ ਪਾ ਤਾਂ ਠੀਕ ਆ, ਪਰ ਨੀਂਹ ਨਜ਼ਰ ਨਹੀਂ ਆ ਰਹੀ। ਜੇ ਆਪਾਂ ਨੀਂਹ ਦੀ ਹੋਂਦ ਨੂੰ ਖਤਮ ਹੀ ਕਰ ਦਈਏ, ਜੇ ਨੀਂਹ ਹੋਵੇਗੀ ਨਹੀਂ ਤੇ ਮਹਿਲ ਖੜਾ ਹੀ ਨਹੀਂ ਹੋ ਸਕਦਾ। ਨੀਂਹ ਦਾ ਵੀ ਤੇ ਰੋਲ ਆ ਨਾ, ਮਹਿਲ ਤੇ ਤਾਂ ਹੀ ਪੂਰਾ ਜੇ ਨੀਂਹ ਵੀ ਮਜ਼ਬੂਤ ਹੋਵੇ ਤੇ ਛੱਤ ਵੀ ਮਜ਼ਬੂਤ ਹੋਵੇ ਤਾਂ ਹੀ ਖਲੋਏਗਾ। ਇਹ ਸਿੱਖੀ ਦਾ ਮਹਿਲ ਬਣਾਇਆ ਗੁਰੂ ਨਾਨਕ ਸਾਹਿਬ ਨੇ, ਦਸਾਂ ਪਾਤਸ਼ਾਹੀਆਂ ਨੇ ਰਲ ਕੇ ਬਣਾਇਆ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਚਾਰ ਸਿੱਖ ਧਰਮ ਦੇ ਬਨੇਰੇ ਬਣ ਗਏ, ਛੱਤ ਬਣ ਗਈ, ਤੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਸਿੱਖ ਧਰਮ ਦੀ ਨੀਂਹ ਹਨ, ਰਲ ਕੇ ਇੱਕ ਮਹਿਲ ਬਣਾ ਕੇ ਗਏ ਨੇ। ਪ੍ਰੇਮ ਨਾਲ ਸਮਝਿਓ ਵੀ ਜਿਵੇਂ ਇੱਕ ਵੱਡੀ ਸਾਰੀ ਫੈਕਟਰੀ ਬਣ ਰਹੀ ਹੈ, ਫੈਕਟਰੀ ਪਹਿਲਾਂ ਕੰਮ ਸ਼ੁਰੂ ਕੀਤਾ ਕਿਸੇ ਹੋਰ ਨੇ, ਮਿਸਤਰੀ ਨੇ 50 ਸਾਲ ਕੰਮ ਕੀਤਾ ਤੇ ਉਹਨੇ ਇੱਕ ਦਿਨ ਚੜ੍ਹਾਈ ਕਰਨਾ ਹੀ ਹੈ, ਫਿਰ ਦੂਜਾ ਮਿਸਤਰੀ ਆ ਗਿਆ, ਉੱਥੋਂ ਹੀ ਕੰਮ ਉਹਨੇ ਸ਼ੁਰੂ ਕਰ ਲਿਆ, ਉਹਨੇ ਹੁਣ ਬਣਾਇਆ, ਫਿਰ ਹੁਣ ਫੈਕਟਰੀ ਬੜੀ ਵੱਡੀ ਹੈ, 20-30 ਸਾਲ ਉਹਨੇ ਕੰਮ ਕੀਤਾ, ਫਿਰ ਦੂਜੇ ਨੇ ਕੰਮ ਕੀਤਾ, ਰਲ ਕੇ ਬਣਾਈ ਸਾਰਿਆਂ ਨੇ। ਇਹ ਸਾਧ ਸੰਗਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇੱਕ ਸਿੱਖ, ਇਹ ਸਿੱਖੀ ਦਾ ਇੱਕ ਮਹਿਲ ਬਣਾਇਆ ਗਿਆ। ਪਹਿਲਾਂ ਗੁਰੂ ਨਾਨਕ ਸਾਹਿਬ ਆਏ, ਫਿਰ ਗੁਰੂ ਅੰਗਦ ਸਾਹਿਬ ਆਏ, ਫਿਰ ਗੁਰੂ ਅਮਰਦਾਸ ਆਏ, ਗੁਰੂ ਗੋਬਿੰਦ ਸਿੰਘ ਤੱਕ ਇਹ ਸਿੱਖੀ ਦਾ ਮਹਿਲ ਸੰਪੂਰਨ ਹੋ ਗਿਆ। ਇੱਕ ਮਹਿਲ ਬਣਾ ਦਿੱਤਾ ਬੜਾ ਵੱਡਾ। ਤੇ ਯਾਦ ਰੱਖਿਓ, ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਰੀਰ ਕਰਕੇ 250 ਸਾਲ ਰਹਿੰਦੇ ਤੇ ਇੱਕ ਦਿਨ ਉਹਨਾਂ ਨੇ ਵੀ ਤਲਵਾਰ ਚੁੱਕ ਲੈਣੀ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਗੁਰੂ ਨਾਨਕ ਸਾਹਿਬ ਸਰੀਰ ਕਰਕੇ 250 ਸਾਲ ਰਹਿੰਦੇ ਨਾ ਗੁਰੂ ਗੋਬਿੰਦ ਸਿੰਘ ਵੇਲੇ ਤੱਕ, ਤੇ ਉਹਨਾਂ ਨੇ ਵੀ ਕਿਰਪਾਨ ਚੁੱਕ ਲੈਣੀ ਸੀ, ਤਲਵਾਰ ਚੁੱਕ ਲੈਣੀ, ਸ਼ਸਤਰ ਚੁੱਕ ਲੈਣਾ ਸੀ, ਕਿਉਂਕਿ ਸਮੇਂ ਦੀ ਮੰਗ ਸੀ। ਤੇ ਦਾਸ ਨੇ ਪਰਸੋਂ ਵੀ ਅਰਜ਼ ਕੀਤੀ ਸੀ, ਜੇ ਕ੍ਰਾਂਤੀਕਾਰੀ ਗੁਰੂ ਗੋਬਿੰਦ ਸਿੰਘ ਸਨ ਨਾ ਤੇ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ ਵੀ ਸਨ, ਮੱਕੇ ਦੇ ਵਿੱਚ ਜਾ ਕੇ ਸਤ ਸੰਗਤ ਜੀ ਮੱਕੇ ਵੱਲ ਪੈਰ ਕਰਕੇ ਸੌ ਜਾਣਾ ਤੇ ਉੱਥੇ ਰਾਜ ਵੀ ਮੁਸਲਮਾਨਾਂ ਦਾ, ਇਹ ਗੁਰ ਸੂਰਮੇ ਦਾ ਹੀ ਕੰਮ ਹੈ। ਉੱਥੋਂ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕੋਈ ਕ੍ਰਾਂਤੀਕਾਰੀ ਗੁਰੂ ਹੀ ਕਰ ਸਕਦਾ ਸੀ, ਇਹ ਹੁਣ ਕਿਤੇ ਸੂਰਮਾ ਕਿਤੇ ਸਾਧ ਸੰਗਤ ਜੰਗ ਜੀ ਪਰਖਿਆ ਜਾਂਦਾ, ਤੁਹਾਡਾ ਕੀ ਖਿਆਲ ਆ? ਸੂਰਮਾ ਉਹੀ ਹੈ ਜਿਹੜਾ ਤਲਵਾਰ ਚੁੱਕੀ ਫਿਰਦਾ, ਸੂਰਮਾ ਉਹੀ ਹੈ ਜਿਹੜਾ ਰਾਈਫਲ ਚੁੱਕੀ ਫਿਰਦਾ, ਸੂਰਮਾ ਉਹੀ ਹੈ ਜਿਹੜਾ ਹੱਥ 'ਚ ਪਰਛਾ ਚੁੱਕੀ ਫਿਰੇ ਵੀ ਬੜਾ ਸੂਰਮਾ। ਸੂਰਮੇ ਦਾ ਪਤਾ ਤੇ ਉਹ ਵੀ ਲੱਗਦਾ, ਸੱਚ ਕਹਿਣ ਦੀ ਜਿਹਦੇ ਵਿੱਚ ਜ਼ਰੂਰਤ ਹੈ ਉਹ ਸੂਰਮਾ, ਉਹ ਸੂਰਮਾ ਜਿਹੜਾ ਸੱਚ ਵਾਸਤੇ ਲੜਦਾ ਹੈ। ਕਲਮ ਵਾਲਾ ਵੀ ਸੂਰਮਾ ਹੈ ਜਿਹੜਾ ਸੱਚ ਲਿਖਦਾ, ਉਹਦੇ ਵਰਗਾ ਸੂਰਮਾ ਕੌਣ? ਜਿਹੜਾ ਲਿਖਾਰੀ ਬਿਲਕੁਲ ਸੱਚ ਲਿਖਦਾ ਉਹ ਸੂਰਮਾ ਹੈ, ਜਿਹੜਾ ਝੂਠ ਲਿਖੇ ਆਪਣੇ ਕੋਲੋਂ ਬਣਾ ਕੇ ਲਿਖੇ ਉਹ ਬੁਜਦਲ ਹੈ, ਉਹ ਪ੍ਰਚਾਰਕ ਸੂਰਮਾ ਜਿਹੜਾ ਸੱਚ ਬੋਲਣ ਦੀ ਜ਼ਰੂਰਤ ਰੱਖਦਾ ਹੋਵੇ ਉਹ ਸੂਰਮਾ, ਤੇ ਜਿਹੜਾ ਤਲਵਾਰ ਵੀ ਚਲਾਵੇ ਸੱਚ ਦੇ ਬਦਲੇ ਉਹ ਸੂਰਮਾ। ਕੱਲਾ ਮੈਦਾਨੇ ਜੰਗ ਵਿੱਚ ਜੂਝ ਕੇ ਕੋਈ ਸੂਰਮਾ ਨਹੀਂ ਬਣਦਾ, ਜਿਹੜਾ ਸੱਚ ਤੇ ਖੜਾ ਬਸ ਉਹ ਸੂਰਮਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਗੁਰੂ ਨਾਨਕ ਸਾਹਿਬ ਵਰਗਾ ਸੂਰਮਾ ਕਿਹੜਾ ਹੋਏਗਾ? ਬਾਬਰ ਨੂੰ ਜਾਬਰ ਕਹਿ ਦਿੱਤਾ, ਬਾਬਰ ਨੂੰ ਜਾਬਰ ਕਹਿਤਾ, ਪਰਵਾਹ ਨਹੀਂ ਕੀਤੀ। ਇਹ ਸੂਰਮਾ ਹੀ ਕਰ ਸਕਦਾ ਕੋਈ? ਫਿਰ ਉਹਨਾਂ ਦਾ ਰਾਜ ਮੱਕੇ ਵੱਲ ਚਰਨ ਕਰਕੇ ਪੈ ਗਏ। ਕਹਿੰਦੇ ਭਾਈ ਮੱਕੇ ਵੱਲ, ਉਹ ਕਹਿੰਦੇ ਮੱਕੇ ਵੱਲ ਕਿਵੇਂ ਤੁਸੀਂ, ਇਹ ਸਾਡੇ ਵੱਲ ਕਿਵੇਂ ਤੁਸੀਂ? ਮੱਕੇ ਦੇ ਵੱਲ, ਰੱਬ ਦੇ ਘਰ ਵੱਲ ਲੱਤਾਂ ਕਰ ਲਈਆਂ, ਪੈਰ ਕਰ ਲਏ? ਮਹਾਰਾਜ ਕਹਿੰਦੇ ਉਹ ਗੱਲ ਸੁਣ ਕਾਜੀ ਆ, ਜਿੱਧਰ ਮੱਕਾ ਨਹੀਂ ਮੇਰੀਆਂ ਲੱਤਾਂ ਉੱਧਰ ਕਰਦੇ ਚੁੱਕ ਕੇ। ਉਹ ਲੱਗਿਆ ਘੁਮਾਉਣ, ਜਿੱਧਰ ਨੂੰ ਘੁਮਾ ਰਿਹਾ ਸਤਿਗੁਰਾਂ ਦੇ ਚਰਨਾਂ ਨੂੰ, ਤੇ ਮੱਕਾ ਵੀ ਉੱਧਰ ਹੀ ਉੱਧਰ ਘੁੰਮਦਾ। ਸਤਨਾਮ
ਵਾਹਿਗੁਰੂ।
ਬਸ ਮੱਕਾ ਹੀ ਨਹੀਂ ਫੇਰਿਆ, ਉਹਨਾਂ ਕਾਜੀਆਂ ਉਹਨਾਂ ਮੁਲਾਣਿਆਂ ਦੇ ਮਨ ਫੇਰ ਦਿੱਤੇ, ਮਨ ਫੇਰ ਦਿੱਤੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਛੇਵੇਂ ਪਾਤਸ਼ਾਹ ਦਾ ਸਮਾਂ ਆਇਆ, ਤੇ ਮਹਾਰਾਜ ਨੇ ਆਖਿਆ ਵੀ ਪੰਜ ਪਾਤਸ਼ਾਹੀਆਂ ਤੱਕ ਭਗਤੀ ਚੱਲੀ ਹੈ, ਮਾਲਾ ਤੇ ਜ਼ੋਰ ਦਿੱਤਾ ਗਿਆ, ਭਗਤੀ ਤੇ ਜ਼ੋਰ ਦਿੱਤਾ ਗਿਆ, ਪਰ ਹੁਣ ਲੋਕਾਂ ਨੇ ਟੇਕ ਕੇ ਬਹਿਣ ਨਹੀਂ ਦੇਣਾ। ਸਤਿਗੁਰਾਂ ਵਿੱਚ ਨਿਮਰਤਾ ਸੀ, ਸ਼ਾਂਤੀ ਸੀ, ਭਗਤੀ ਸੀ। ਇਹਨਾਂ ਨੇ ਤੱਤੀਆਂ ਤਵੀਆਂ ਉੱਤੇ ਬਹਾਤਾ, ਸੀਸ ਵਿੱਚ ਗਰਮ ਰੇਤਾ ਪਾ ਤਾ, ਉੱਬਲ ਦੀ ਦੇਗ ਵਿੱਚ ਉਬਾਲਿਆ ਗਿਆ। ਤੇ ਸਤਿਗੁਰ ਕਹਿੰਦੇ ਵੀ ਹੁਣ ਕੱਲੀ ਇਹ ਨਿਮਰਤਾ ਨਾਲ, ਠੰਡ ਨਾਲ ਗੱਲ ਨਹੀਂ ਬਣਨੀ, ਹੁਣ ਤਲਵਾਰ ਚੁੱਕਣੀ ਪੈਣੀ। ਫਿਰ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ, ਅਕਾਲ ਬੁੰਗਾ ਬਣਾਇਆ, ਸੀਸ ਤੇ ਕਲਗੀ ਸਜਾਈ। ਕਲਗੀਆਂ ਵਾਲੇ ਕੱਲੇ ਗੁਰੂ ਗੋਬਿੰਦ ਸਿੰਘ ਹੀ ਨਹੀਂ ਸਨ, ਕਲਗੀਆਂ ਵਾਲੇ ਛੇਵੇਂ ਪਾਤਸ਼ਾਹ ਵੀ ਸਨ। ਛੇਵੇਂ ਪਾਤਸ਼ਾਹ ਵੀ ਸੀਸ ਤੇ ਕਲਗੀ ਲਾਈ ਉਹਨਾਂ ਨੇ, ਤੇ ਅਕਾਲ ਬੁੰਗੇ ਦੀ ਰਚਨਾ ਕੀਤੀ, ਅਕਾਲ ਤਖਤ ਸਾਹਿਬ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੈ। ਕਹਿੰਦੇ ਉੱਧਰ ਭਗਤੀ ਹਰਿਮੰਦਰ ਸਾਹਿਬ, ਇੱਧਰ ਸ਼ਕਤੀ। ਹਰਿਮੰਦਰ ਸਾਹਿਬ ਦੇ ਵਿੱਚ ਤੇ ਸਾਧ ਸੰਗਤ ਜੈਕਾਰਾ ਵੀ ਨਹੀਂ ਲਾਇਆ ਜਾਂਦਾ, ਅਰਦਾਸ ਸੁਣਦੇ ਹੋ ਸਵੇਰ ਵੇਲੇ? ਕਦੇ ਰੇਡੀਓ ਦੇ ਵਿੱਚ ਅਰਦਾਸ ਸੁਣਿਓ? ਉੱਥੇ ਜੈਕਾਰਾ ਨਹੀਂ ਲੱਗਦਾ, ਉੱਥੇ ਬਸ ਭਗਤੀ ਹੋਈ ਭਗਤੀ ਹਰ ਸਮੇਂ ਅੱਠੋ ਪੈ। ਅਕਾਲ ਤਖਤ ਸਾਹਿਬ ਤੇ ਜੈਕਾਰਾ ਲੱਗਦਾ, ਜੈਕਾਰਾ ਲਾਇਆ ਜਾਂਦਾ, ਉੱਥੇ ਜੈਕਾਰਾ ਤੱਕ ਵੀ ਨਹੀਂ ਬੋਲਿਆ ਜਾਂਦਾ, ਇੱਕ ਭਗਤੀ ਦਾ ਪ੍ਰਤੀਕ ਆ। ਦੂਜੇ ਪਾਸੇ ਹਰਿਮੰਦਰ ਸਾਹਿਬ ਸ਼ਕਤੀ ਦਾ ਪ੍ਰਤੀਕ, ਇੱਕ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਆ, ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ। ਧਿਆਨ ਦੇਣਾ, ਜਦੋਂ ਅਕਾਲ ਬੁੰਗੇ ਦੀ ਰਚਨਾ ਕੀਤੀ, ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਲੱਗੇ ਬਣਾਉਣ, ਛੇਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਮਹਾਰਾਜ ਇਹ ਦੱਸੋ ਵੀ ਅਕਾਲ ਤਖਤ ਬਣਾਉਣ ਲੱਗਿਆ ਇੱਥੇ ਮਿਸਤਰੀ ਕਿਹੜੇ ਸਦੀਏ, ਕਾਰੀਗਰ ਕਿਹੜੇ ਆਉਣਗੇ, ਕਾਰੀਗਰ? ਛੇਵੇਂ ਪਾਤਸ਼ਾਹ ਕਹਿੰਦੇ ਵੀ ਤਖਤ ਲੱਗਿਆ ਅਕਾਲ ਦਾ ਬਣਨ, ਜਿਵੇਂ ਕਿਸੇ ਬਾਦਸ਼ਾਹ ਦਾ ਤਖਤ ਆ, ਰਾਜੇ ਦਾ ਤਖਤ, ਇਹ ਜਿਹੜਾ ਤਖਤ ਬਣਨ ਲੱਗਿਆ ਇਹ ਅਕਾਲ ਦਾ ਤਖਤ ਬਣਨ ਲੱਗਿਆ। ਕਹਿੰਦੇ ਇਹਨੂੰ ਹੱਥ ਵੀ ਉਹੀ ਲਾਏਗਾ, ਬਣਾਏਗਾ ਵੀ ਉਹੀ, ਚਿਣਾਈ ਵੀ ਉਹੀ ਕਰੇਗਾ ਜਿਹੜਾ ਕੇਵਲ ਅਕਾਲ ਪੁਰਖ ਦਾ ਹੀ ਪੁਜਾਰੀ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਬੜੀਆਂ ਮਸਾਣੀਆਂ ਨੂੰ ਨਾ ਮੰਨਦਾ ਹੋਵੇ, ਜਿਹੜਾ ਵਹਿਮਾਂ ਭਰਮਾਂ ਚ ਨਾ ਪਿਆ ਪਿਆ ਹੋਵੇ, ਉਹੀ ਹੱਥ ਲਾਏਗਾ। ਕਹਿੰਦੇ ਮਹਾਰਾਜ ਫਿਰ ਦੱਸੋ ਇੱਟਾਂ ਫੜਾਊ ਕੌਣ, ਲਾਊ ਕੌਣ, ਗਾਰਾ ਰਲਾਊ ਕੌਣ, ਦੱਸੋ। ਮਹਾਰਾਜ ਨੇ ਡਿਊਟੀ ਲਾ ਦਿੱਤੀ, ਚਿਣਾਈ ਕੀਤੀ ਬਾਬਾ ਬੁੱਢਾ ਸਾਹਿਬ ਨੇ ਜਦੋਂ ਕਾਲ ਤਖਤ ਬਣਾਇਆ, ਤੇ ਇੱਟਾਂ ਫੜਾਈਆਂ ਉਹ ਸਨ ਭਾਈ ਸਾਹਿਬ, ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ। ਪਹਿਲੀ ਵਾਰੀ ਜਦੋਂ ਕਾਲ ਤਖਤ ਸਾਹਿਬ ਬਣਿਆ, ਮਹਾਰਾਜ ਕਹਿੰਦੇ ਨੇ ਇੱਥੇ ਅਕਾਲ ਦੇ ਪੁਜਾਰੀਆਂ ਦਾ ਹੀ ਇੱਥੇ ਵਾਸਾ ਰਹਿਣਾ ਚਾਹੀਦਾ। ਇੱਟਾਂ ਦੀ ਚਿਣਾਈ ਕੀਤੀ ਬਾਬਾ ਬੁੱਢਾ ਸਾਹਿਬ ਨੇ, ਇੱਟਾਂ ਫੜਾਈਆਂ ਭਾਈ ਗੁਰਦਾਸ ਨੇ। ਕਹਿੰਦੇ ਸੱਚੇ ਪਾਤਸ਼ਾਹ ਫਿਰ ਇੱਕ ਮਜ਼ਦੂਰ ਵੀ ਚਾਹੀਦਾ ਜਿਹੜਾ ਗਾਰਾ ਰਲਾਵੇ ਤੇ ਸਿਰ ਤੇ ਚੱਕ ਕੇ ਲਿਆਵੇ, ਉਹ ਕੌਣ ਹੋਏਗਾ? ਛੇਵੇਂ ਪਾਤਸ਼ਾਹ ਕਹਿੰਦੇ ਇਹ ਸੇਵਾ ਮੇਰੀ ਝੋਲੀ ਚ ਪਾ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਅਕਾਲ ਤਖਤ ਸਾਹਿਬ ਬਣਾਇਆ ਗਿਆ ਤੇ ਤਿੰਨਾਂ ਤੋਂ ਵੱਧ ਚੌਥੇ ਦਾ ਹੱਥ ਨਹੀਂ ਲੱਗਿਆ। ਛੇਵੇਂ ਪਾਤਸ਼ਾਹ ਖੁਦ ਉਹਨਾਂ ਨੇ ਮਜ਼ਦੂਰੀ, ਜਿਵੇਂ ਇੱਕ ਮਜ਼ਦੂਰ ਕੰਮ ਕਰਦਾ ਨਾ, ਏਦਾਂ ਮਹਾਰਾਜ ਨੇ ਖੁਦ ਗਾਰਾ ਰਲਾਉਣਾ, ਸਿਰ ਤੇ ਚੁੱਕ ਕੇ ਲੈ ਕੇ ਆਉਣਾ ਤੇ ਲਿਆ ਕੇ ਬਾਬਾ ਬੁੱਢਾ ਸਾਹਿਬ ਨੂੰ ਫੜਾਉਣਾ।
ਸਤਿ ਸ੍ਰੀ ਅਕਾਲ।
ਜਿਵੇਂ ਸੰਤ ਮਹਾਰਾਜ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖਾਂ ਨੇ, ਜਦੋਂ ਮਸਤਵਾਣਾ ਸਾਹਿਬ ਬਣਾਇਆ ਨਾ ਪਿਆਰੇ, ਸ਼ੁਰੂਆਤ ਹੋਈ ਹੈ, ਇੱਟਾਂ ਪਕਾਉਣ ਦੀ ਸੇਵਾ ਤੇ ਭੱਠਾ ਲਾਇਆ ਗਿਆ, ਮਹਾਂਪੁਰਖਾਂ ਨੇ ਖੁਦ ਕਮਰ ਕੱਸਾ ਕਰ ਲਿਆ ਤੇ ਸਾਰੀਆਂ ਲੱਕੜਾਂ ਪਾੜਨ ਦੀ ਡਿਊਟੀ ਮਹਾਰਾਜ ਜੀ ਆਪ ਕਰਦੇ ਰਹੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੇਵਾਦਾਰਾਂ ਨੇ ਕਹਿਣਾ ਮਹਾਰਾਜ ਜੀ ਇੰਨੇ ਸੇਵਾਦਾਰ ਸੇਵਾ ਵਾਲੇ ਹੈਗੇ ਆ ਤੇ ਆਪ ਜੀ ਨੂੰ ਸੇਵਾ ਕਰਨ ਦੀ ਕੀ ਲੋੜ ਪਈ ਹੈ? ਤੇ ਮਹਾਂਪੁਰਸ਼ ਕਹਿੰਦੇ ਜਦੋਂ ਸਤਿਗੁਰੂ ਆਪ ਪੂਰਨੇ ਪਾ ਕੇ ਗਏ ਨੇ, ਹੱਥੀਂ ਸੇਵਾ ਕਰਕੇ ਗਏ ਨੇ, ਅਸੀਂ ਕਿਉਂ ਨੀ ਸੇਵਾ ਕਰਨੀ? ਹੁਣ ਅੱਜ ਕੱਲ ਮੈਂ ਵੇਖਣਾ ਦਿਖਾਵੇ ਮਾਤਰ ਸੇਵਾ। ਪਹਿਲੀ ਗੱਲ ਤੇ ਕੋਈ ਵੱਡਾ ਬੰਦਾ ਸੇਵਾ ਕਰਦਾ ਹੀ ਨਹੀਂ, ਜੇ ਕਿਤੇ ਕਰੇ ਤੇ ਅਗਲੇ ਦਿਨ ਅਖਬਾਰ ਚ ਫੋਟੋ। ਆਖੋ
ਸਤਨਾਮ।
ਪੇਪਰ ਚ ਫੋਟੋ ਲਵਾਉਣ ਮਾਰਾ ਤੇ ਭਾਵੇਂ ਕੋਈ ਕਹੇ ਵੀ ਅੱਜ ਹੀ ਦਰਖਤ ਲਾ ਰਿਹਾ, ਅੱਜ ਹੀ ਲੈਂਟਰ ਦੇ ਉੱਤੇ ਸੇਵਾ ਕਰ ਰਿਹਾ, ਲੈਂਟਰ ਪਾ ਰਿਹਾ, ਅੱਜ ਹੀ ਭਾਂਡੇ ਮਾਂਜਦਾ, ਅੱਜ ਹੀ ਜੋੜੇ ਝਾੜਦਾ, ਉਹ ਤੇ ਦਿਖਾਵੇ ਮਾਤਰ ਹੈ। ਪਰ ਸਤਿਗੁਰਾਂ ਨੇ ਖੁਦ ਆਪ ਆਪਣੇ ਹੱਥੀਂ ਸੇਵਾ ਕੀਤੀ। ਕਿਤੇ ਤਰਨ ਤਰਨ ਸਾਹਿਬ ਦਾ ਇਤਿਹਾਸ ਪੜ੍ਹਿਆ ਜੇ ਪਿਆਰਿਓ, ਕਹਿੰਦੇ ਨੇ ਉਹ ਜਿਹੜਾ ਅੰਮ੍ਰਿਤ ਸਰੋਵਰ ਹੈ ਤਰਨ ਤਰਨ ਸਾਹਿਬ ਦਾ, ਉਹ ਸਭ ਤੋਂ ਵੱਡਾ ਸਿੱਖ ਧਰਮ ਵਿੱਚ ਸਰੋਵਰ ਹੈ। ਤੇ ਉਹ ਸਰੋਵਰ ਜਿੰਨੀ ਜਗ੍ਹਾ 'ਚ ਬਣਿਆ ਤੁਸੀਂ ਹੈਰਾਨ ਹੋਵੋਗੇ ਵੀ ਇੰਨੀ ਜਗ੍ਹਾ ਬਲਣ ਦੀ ਦੱਸੋ ਕੀ ਲੋੜ ਪਈ ਸੀ ਵੀ ਇੱਕ ਕਿੱਲੇ 'ਚ ਵੀ ਸਰੋਵਰ ਨਾਲ ਸਰ ਸਕਦਾ? ਜਿੱਥੇ ਇੰਨੀ ਜ਼ਿਆਦਾ ਸੰਗਤ ਆਉਣੀ ਆ ਅੰਮ੍ਰਿਤਸਰ, ਉਹ ਤੇ ਸਰੋਵਰ ਛੋਟਾ ਜਿਹਾ, ਉਥੋਂ ਵਾਲਾ ਸਰੋਵਰ ਤੇ ਚਾਰ ਪੰਜ ਕਿੱਲੇ ਚ, ਤੇ ਇਹ ਸਰੋਵਰ ਏਡਾ ਵੱਡਾ 25-26 ਕਿੱਲੇ ਤੋਂ ਵੀ ਉੱਪਰ, ਇਹ ਏਡਾ ਵੱਡਾ ਇਹਦਾ ਕੀ ਫਾਇਦਾ? ਥੋੜੇ ਨਾਲ ਵੀ ਸਰ ਸਕਦਾ? ਇਹ ਕਿਉਂ ਹੈ ਏਡਾ ਵੱਡਾ? ਇੰਨੀ ਜਗ੍ਹਾ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਘੋੜੀਆਂ ਵਾਸਤੇ ਜਿਵੇਂ ਪਿੰਗਲਵਾੜਾ ਕਹਿ ਲਓ ਬਣਾਇਆ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਣੇ ਹੱਥੀਂ ਛੱਪਰੀਆਂ ਬੰਨੀਆਂ ਸੀ ਇੰਨੀ ਜਗ੍ਹਾ ਦੇ ਵਿੱਚ। ਮਹਾਰਾਜ ਆਪ ਮਰੀਜ਼ਾਂ ਦੀ ਸੇਵਾ ਸੰਭਾਲ ਕਰਦੇ ਰਹੇ, ਜਿਹੜੀਆਂ ਬੂਟੀਆਂ ਰਗੜ ਰਗੜ ਕੇ ਉਹਨਾਂ ਨੂੰ ਦਵਾਈਆਂ ਲਾਉਣੀਆਂ, ਆਪ ਲੱਤਾਂ ਘੁੱਟਣੀਆਂ। ਗੁਰੂ ਅਰਜਨ ਸਾਹਿਬ ਨੇ ਆਪ ਜਾ ਕੇ ਪੱਖਾ ਝੱਲਣਾ, ਸੇਵਾ ਕਰਨੀ ਆਪਣੇ ਹੱਥ। ਗੁਰੂ ਅਰਜਨ ਸਾਹਿਬ ਮੈਂ ਕਈ ਵਾਰੀ ਵੇਖਣਾ, ਮੈਨੂੰ ਕਹਿਣਗੇ ਆ ਕੇ ਬਾਬਾ ਜੀ ਹੁਣ ਆ ਗਏ ਅਸੀਂ ਤੇ ਹੁਣ ਦਵਾਈ ਨਾ ਖਾਈਏ। ਮੈਂ ਕਿਹਾ ਕਿਉਂ ਨਾ ਖਾਓ ਦਵਾਈ? ਸਰਬ ਰੋਗ ਕਾ ਔਖਦ ਨਾਮ, ਨਾਮ ਹੈ ਦਵਾਈ, ਪਰ ਸਤ ਸੰਗਤ ਦਵਾ ਵੀ ਜਿਹੜੀ ਅਸੀਂ ਲੈਣੀ ਹੈ ਨਾ, ਉਹ ਫਿਰ ਕੰਮ ਕਰਦੀ ਹੈ ਜਦੋਂ ਪਰਮੇਸ਼ਰ ਦੇ ਚਰਨਾਂ ਵਿੱਚ ਦੁਆ ਕਰਾਂਗੇ, ਬੇਨਤੀ ਕਰਾਂਗੇ, ਅਰਦਾਸ ਕਰਾਂਗੇ, ਉਹ ਦਵਾਈ ਲੱਗ ਜਾਂਦੀ ਹੈ। ਪਰ ਇਹ ਨਹੀਂ ਕਦੇ ਕਹਿਣਾ ਵੀ ਅਸੀਂ ਦਵਾਈ ਲੈਣੀ ਨਹੀਂ, ਜੇ ਕੋਈ ਰੋਗ ਹੋ ਜਾਏ ਤੇ ਸਾਨੂੰ ਤੇ ਬਸ ਭਰੋਸਾ ਠੀਕ ਹੈ ਜੇ ਤੁਹਾਡੀ ਸ਼ਰਧਾ ਮਨ ਵਿੱਚ। ਪਰ ਸਤਿਗੁਰੂ ਤੇ ਖੁਦ ਆਪ ਦਵਾਈਆਂ ਦਿੰਦੇ ਰਹਿਣ, ਸਤਿਗੁਰਾਂ ਨੇ ਤੇ ਆਪ ਜਾ ਕੇ ਮੱਲਮ ਪੱਟੀ ਕੀਤੀ ਹੈ, ਜੇ ਕੋਈ ਬਿਮਾਰੀ ਹੋਵੇ, ਕੋਈ ਰੋਗ ਹੋਵੇ ਤੇ ਦਵਾਈ ਲੈ ਸਕਦੇ ਹਾਂ ਆਪਾਂ, ਜਿਹਦੀ ਸ਼ਰਧਾ ਭਾਵਨਾ ਹੈ, ਤੇ ਮਹਾਰਾਜ ਕਿਰਪਾ ਕਰਨਗੇ ਉਹੀ ਦਵਾਈ ਦੇ ਰਾਹੀਂ ਕਿਰਪਾ ਹੋ ਜਾਏਗੀ। ਆਖੋ ਸਤਨਾਮ
ਵਾਹਿਗੁਰੂ।
ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਹੱਥੀਂ ਸੇਵਾ ਕੀਤੀ ਸਾਡੀ ਹੱਥੀਂ। ਤੇ ਸੰਤ ਮਹਾਰਾਜ ਮਸਤਵਾਣਾ ਸਾਹਿਬ ਵਾਲਿਆਂ ਦੇ ਜਦੋਂ ਚਰਨ ਦਾ ਆਪਰੇਸ਼ਨ ਹੋਇਆ ਸੀ ਤੇ ਉਦੋਂ ਵੀ ਤੇ ਮਹਾਰਾਜ ਨੇ ਕਿਹਾ ਹੀ ਸੀ, ਬੜਾ ਪ੍ਰੇਮੀਆਂ ਨੇ ਕਿਹਾ ਮਹਾਰਾਜ ਅਸੀਂ ਤੇ ਆਪਰੇਸ਼ਨ ਕਰਾਉਣਾ। ਮਹਾਰਾਜ ਕਹਿੰਦੇ ਤੁਹਾਡੀ ਮੌਜ। ਫਿਰ ਉਹਨਾਂ ਨੇ ਆਖਿਆ ਜੀ ਉਹ ਦਵਾਈ ਵੀ ਸੰਘਾਉਣੀ ਹੈ ਜਿਹਦੇ ਨਾਲ ਬੇਹੋਸ਼ੀ ਹੋ ਜਾਏ। ਹੁਣ ਜਿਹਨੂੰ ਪੱਕੀ ਹੋਈ ਹੋਸ਼ ਆ ਗਈ ਹੋਵੇ ਉਹ ਕਦੇ ਬੇਹੋਸ਼ ਹੋ ਹੀ ਨਹੀਂ ਸਕਦਾ। ਜਿਹਨੂੰ ਸੁਰਤ ਅਸਲੀ, ਜਿਹਦੀ ਸੁਰਤ ਜਾਗ ਪਈ ਹੋਵੇ, ਕਿਵੇਂ ਕਰਨਾ ਅਸੀਂ ਜਾਗਨੇ ਤੇ ਹਾਂ ਸਾਡੀ ਸੁਰਤ ਸੁੱਤੀ ਪਈ ਹੈ, ਅਸੀਂ ਹੋਸ਼ ਵਿੱਚ ਤੇ ਹਾਂ ਪਰ ਅਸੀਂ ਹੋਸ਼ ਵਿੱਚ ਹੁੰਦੇ ਹੋਏ ਵੀ ਬੇਹੋਸ਼ ਹੀ ਹਾਂ। ਹੋਸ਼ ਤੇ ਜਿਹਨਾਂ ਨੂੰ ਆ ਗਈ ਉਹਨਾਂ ਦਾ ਜੀਵਨ ਤੇ ਕੁਝ ਹੋਰ ਦਾ ਹੋਰ ਹੀ ਬਣ ਗਿਆ। ਤੇ ਫਿਰ ਦਵਾਈਆਂ ਸੰਘਾਉਣ ਦਾ ਮਹਾਰਾਜ ਸੀ, ਮਹਾਰਾਜ ਕਹਿੰਦੇ ਨਹੀਂ ਭਾਈ ਤੁਸੀਂ ਚੁੱਪ ਕਰਕੇ ਸਾਡਾ ਆਪਰੇਸ਼ਨ ਕਰ ਲਓ, ਅਸੀਂ ਕੋਈ ਦਵਾਈ ਨਹੀਂ ਲੈਣੀ। ਤੇ ਕਦੇ ਏਦਾਂ ਨਹੀਂ ਹੋ ਸਕਦਾ ਜਦੋਂ ਚਰਨ ਦਾ ਚੀਰ ਫਾੜ ਹੁੰਦਾ ਹੋਵੇ ਤੇ ਕੋਈ ਏਦਾਂ ਬਰਦਾਸ਼ਤ ਕਰ ਲਏ ਦਰਦ ਨੂੰ, ਪਰ ਮਹਾਂਪੁਰਖਾਂ ਨੇ ਨੇਤਰ ਬੰਦ ਕਰ ਲਏ ਤੇ ਡਾਕਟਰ ਆਪਰੇਸ਼ਨ ਕਰਦਾ ਰਿਹਾ, ਇੱਕ ਵਾਰੀ ਵੀ ਸੀ ਨਹੀਂ ਆਖੀ। ਆਖੋ ਸਤਨਾਮ
ਵਾਹਿਗੁਰੂ। ਸਤਿ ਸ੍ਰੀ ਅਕਾਲ।
ਪਰ ਆਪਰੇਸ਼ਨ ਤੇ ਹੋਇਆ, ਸਤ ਸੰਗਤ ਆਪਰੇਸ਼ਨ ਹੋਇਆ ਤੇ ਉਹ ਇੱਕ ਡੱਕਾ ਹੀ ਵੱਜਿਆ ਸੀ ਮਾੜਾ ਜਿਹਾ, ਜਿਹੜਾ ਜ਼ਖਮ ਬਹੁਤ ਵੱਡਾ ਬਣ ਗਿਆ। ਡਾਕਟਰਾਂ ਨੇ ਕਿਹਾ ਸੀ, ਕਹਿੰਦੇ ਜੀ ਬੇਹੰਗਮ ਤੁਸੀਂ ਸਾਰੇ ਜੀਵਨ ਵਿੱਚ ਉੱਚਾ ਸੁੱਚਾ ਜੀਵਨ ਤੁਹਾਡਾ, ਕਿਰਪਾ ਰੱਖਿਓ, ਧਿਆਨ ਰੱਖਿਓ, ਕਦੇ ਕੋਈ ਡੱਕਾ ਵੀ ਸ਼ੋ ਨਾ ਜਾਏ। ਡੱਕਾ ਵੀ ਜੇ ਕਿਤੇ ਤੁਹਾਡੇ ਸਰੀਰ ਤੇ ਮਾੜਾ ਜਿਹਾ ਵੀ ਕਿਤੇ ਜ਼ਖਮ ਹੋ ਗਿਆ ਨਾ ਤੇ ਉਹ ਫਿਰ ਛੇਤੀ ਛੇਤੀ ਠੀਕ ਨਹੀਂ ਹੋਣਾ ਤੁਹਾਡਾ ਸਾਰਾ ਜੀਵਨ ਉੱਚਾ ਸੁੱਚਾ ਜੀਵਨ ਤੁਹਾਡਾ ਬੇਦਾਗ ਜੀਵਨ ਬਿਹੰਗਮਤਾਈ ਵਿੱਚ ਤੁਸੀਂ ਸਾਰਾ ਜੀਵਨ ਲੰਘਾਤਾ ਪਰ ਹੁਣ ਜ਼ਰਾ ਧਿਆਨ ਰੱਖਿਓ ਤੇ ਸਤਸੰਗਤ ਉਹਨਾਂ ਨੇ ਵੀ ਉਸ ਵਕਤ ਆਪਰੇਸ਼ਨ ਡਾਕਟਰਾਂ ਨੇ ਕੀਤਾ ਤੇ ਇਹ ਨਹੀਂ ਦਵਾਈ ਠੀਕ ਹੈ ਮਹਾਰਾਜ ਨੇ ਖੁਦ ਆਪ ਦਵਾਈਆਂ ਦੇਣੀਆਂ ਇਲਾਜ ਕਰਨਾ ਤੇ ਸਤਸੰਗਤ ਦਾਸ ਅਰਜ ਕਰ ਰਿਹਾ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਮੇਂ ਦੀ ਨਜਾਕਤ ਨੂੰ ਪਹਿਚਾਣਦਿਆਂ ਫਿਰ ਅਕਾਲ ਬੁੰਗੇ ਦੀ ਰਚਨਾ ਕੀਤੀ ਛੇਵੇਂ ਪਾਤਸ਼ਾਹ ਨੇ ਤੇ ਤਿੰਨਾਂ ਜਣਿਆਂ ਦਾ ਹੱਥ ਲੱਗਿਆ ਚੌਥੇ ਨੇ ਹੱਥ ਨਹੀਂ ਲਾਇਆ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋ ਗਈ ਅਕਾਲ ਦੇ ਪੁਜਾਰੀਆਂ ਨੇ ਅਕਾਲ ਤਖ਼ਤ ਬਣਾ ਦਿੱਤਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਿਵੇਂ ਆ ਰਾਜੇ ਦਾ ਤਖ਼ਤ ਆ ਬਾਦਸ਼ਾਹ ਦਾ ਤਖ਼ਤ ਮਹਾਰਾਜ ਕਹਿੰਦੇ ਇਹ ਅਕਾਲ ਦਾ ਤਖ਼ਤ ਜਿਹੜਾ ਕਦੇ ਨਾਸ਼ ਨਹੀਂ ਹੋਏਗਾ ਇਹ ਅਕਾਲ ਦਾ ਤਖ਼ਤ ਹੈ ਅਕਾਲ ਨੂੰ ਕਦੇ ਕਾਲ ਨਹੀਂ ਆ ਸਕਦਾ ਤੇ ਮੈਂ ਹੈਰਾਨ ਨੂੰ ਨਾ ਉਹਨਾਂ ਲੋਕਾਂ ਨੂੰ ਵੇਖ ਕੇ ਵੀ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੇ ਅਟੈਕ ਕੀਤੇ ਹਰਿਮੰਦਰ ਸਾਹਿਬ ਢਾ ਦਿੱਤਾ ਤੇ ਕੀ ਕਹਿ ਰਹੇ ਨੇ ਅਸੀਂ ਅਕਾਲ ਤਖ਼ਤ ਨੂੰ ਢਾ ਦੇਣਾ ਪਰ ਅਕਾਲ ਤੇ ਕਾਲ ਆ ਹੀ ਨਹੀਂ ਸਕਦਾ ਉਹ ਸਤਨਾਮ
ਵਾਹਿਗੁਰੂ
ਹੁਣ ਜੇ ਕਈ ਬਿਲਡਿੰਗਾਂ ਇੱਦਾਂ ਦੀਆਂ ਨੇ ਕਈ ਮਹਿਲ ਇੱਦਾਂ ਦੇ ਨੇ ਜਿਨ੍ਹਾਂ ਤੇ ਇੱਕ ਵਾਰੀ ਕਾਲ ਆ ਗਿਆ ਤੇ ਮੁੜ ਕੇ ਨਹੀਂ ਬਣੀਆਂ ਕਈ ਇੱਦਾਂ ਦੀਆਂ ਬਿਲਡਿੰਗਾਂ ਹਨ ਹਸਤਨਾਪੁਰ ਵਿੱਚ ਰਾਜੇ ਦੁਰਪਤ ਦਾ ਬਣਾਇਆ ਹੋਇਆ ਮਹਿਲ ਅਜੇ ਵੀ ਖੰਡਰ ਪਏ ਨੇ ਰਾਜੇ ਮਹਾਰਾਜਿਆਂ ਦੇ ਬੜੇ ਬੜੇ ਮਹਿਲ ਤੁਸੀਂ ਵੇਖਦੇ ਹੋ ਜਿੱਥੇ ਮਰਜ਼ੀ ਚਲੇ ਜਾਓ ਬਹੁਤ ਪਿੰਡਾਂ ਦੇ ਵਿੱਚ ਕਿਲੇ ਨੇ ਪੁਰਾਣੇ ਰਾਜਿਆਂ ਦੇ ਖੰਡਰ ਇੱਕ ਵਾਰੀ ਉਹਨਾਂ ਦਾ ਕਾਲ ਆ ਗਿਆ ਬਸ ਆ ਗਿਆ ਮੁੜ ਕੇ ਨਹੀਂ ਬਣੇ ਪਰ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਪੰਜ ਵਾਰੀ ਢਾਇਆ ਗਿਆ ਪੰਜ ਵਾਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਹੈ ਪਰ ਪਿਆਰਿਓ ਉੱਥੇ ਗਿਣਤੀ ਘਟੀ ਨਹੀਂ ਉੱਥੇ ਵਧੀ ਹੈ ਤੇ ਉਹ ਅੱਗੇ ਨਾਲੋਂ ਵੀ ਸੋਹਣਾ ਬਣ ਜਾਂਦਾ ਉਹ ਸਤਨਾਮ
ਵਾਹਿਗੁਰੂ
ਅਕਾਲ ਤਖ਼ਤ ਸਾਹਿਬ ਜਿਹੋ ਜਿਹਾ ਢਾਇਆ ਸੀ ਨਾ ਉਦੋਂ ਵੀ ਸੋਹਣਾ ਬਣ ਗਿਆ ਕਿਉਂਕਿ ਹੈ ਹੀ ਅਕਾਲ ਉਹ ਤਖ਼ਤ ਹੀ ਅਕਾਲ ਦਾ ਜਿਹਦੇ ਉੱਤੇ ਕਾਲ ਆ ਹੀ ਨਹੀਂ ਸਕਦਾ ਜਿਹਦਾ ਮਾਲਕ ਹੀ ਅਕਾਲ ਪੁਰਖ ਹੈ ਤੇ ਉਹਦਾ ਤਖ਼ਤ ਜਿਹੜਾ ਉਹਦੇ ਤੇ ਕਾਲ ਕਿਵੇਂ ਆ ਜਾਏਗਾ ਪਰ ਇੱਕ ਗੱਲ ਹੋਰ ਧਿਆਨ 'ਚ ਰੱਖਿਓ ਅਸੀਂ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਜਿਨ੍ਹਾਂ ਨੇ ਅਕਾਲ ਤਖ਼ਤ ਢਾ ਦਿੱਤਾ ਅੱਜ ਤੱਕ ਹਿਰਦਾ ਵਲੂੰਦਰਿਆ ਜਾਂਦਾ ਜਦੋਂ ਕਦੇ ਉਹ ਸਮਾਂ ਇਤਿਹਾਸ ਪੜ੍ਹੀਏ ਸੰਨ 84 ਦੀਆਂ ਗੱਲਾਂ ਅਸੀਂ ਤੇ ਪੜ੍ਹਨੀਆਂ ਸ਼ਾਇਦ ਤੁਹਾਡੇ ਵਿੱਚੋਂ ਕੋਈ ਉਹ ਵੀ ਬੈਠਿਆ ਹੋਏਗਾ ਜਿਹਨੇ ਉਹ ਸਮਾਂ ਆਪਣੀਆਂ ਅੱਖਾਂ ਨਾਲ ਵੇਖਿਆ ਜਿਹਨੇ ਲਾਸ਼ਾਂ ਦੇ ਢੇਰ ਪਰਕਰਮਾ ਵਿੱਚ ਵੇਖੇ ਨੇ ਉਹ ਵੀ ਵਿੱਚ ਬੈਠੇ ਹੋਣਗੇ ਪਿਆਰਿਓ ਉਹ ਸਮਾਂ ਜੇ ਉੱਥੇ ਨਹੀਂ ਸੀ ਤੇ ਰੇਡੀਓ ਤੇ ਸੁਣਿਆ ਵੀ ਆਹ ਹੋ ਗਿਆ ਇੱਦਾਂ ਹੋ ਗਿਆ ਇੰਨੇ ਚਲੇ ਗਏ ਸਭ ਆਪਣੀਆਂ ਅੱਖਾਂ ਨਾਲ ਵੇਖਿਆ ਅਸੀਂ ਤੇ ਸੁਣੀਆਂ ਹੀ ਨੇ ਗੱਲਾਂ ਅੱਜ ਵੀ ਉਹ ਜਦੋਂ ਸਮਾਂ ਵੇਖੀਦਾ ਫਿਰ ਦਾ ਵਲੂੰਦਰਿਆ ਜਾਂਦਾ ਅਕਾਲ ਤਖ਼ਤ ਸਾਹਿਬ ਤੇ ਉਦੋਂ ਵੀ ਸੋਹਣਾ ਬਣ ਗਿਆ ਅਕਾਲ ਤਖ਼ਤ ਢਾ ਦੇਣਾ ਇਹ ਦੋਸ਼ ਹੈ ਬੜਾ ਵੱਡਾ ਦੋਸ਼ ਹੈ ਅਕਾਲ ਤਖ਼ਤ ਸਾਹਿਬ ਢਾ ਦੇਣਾ ਅਕਾਲ ਤਖ਼ਤ ਤੇ ਦੁਆਰਾ ਬਣ ਜਾਏਗਾ ਖਿਮਾ ਕਰਨਾ ਪਿਆਰਿਓ ਅਕਾਲ ਤਖ਼ਤ ਦੀ ਮਰਿਆਦਾ ਨੂੰ ਢਾ ਦੇਣਾ ਇਹ ਤੇ ਉਦੋਂ ਵੀ ਵੱਡਾ ਦੋਸ਼ ਹੈ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾ ਦੇਣਾ ਇਹ ਤੇ ਉਦੋਂ ਵੀ ਵੱਡਾ ਦੋਸ਼ ਹੈ ਅਕਾਲ ਤਖ਼ਤ ਦੀ ਜੇ ਮਹਾਰਾਜ ਨੇ ਅਕਾਲ ਤਖ਼ਤ ਬਣਾਇਆ ਤੇ ਅਕਾਲ ਤਖ਼ਤ ਦੀ ਮਰਿਆਦਾ ਵੀ ਤੇ ਸਤਿਗੁਰਾਂ ਨੇ ਬਣਾਈ ਜੇ ਸਾਨੂੰ ਅਕਾਲ ਤਖ਼ਤ ਦੇ ਢਾਉਣ ਦਾ ਦੁੱਖ ਹੈ ਤੇ ਅਕਾਲ ਤਖ਼ਤ ਦੀ ਮਰਿਆਦਾ ਢਾਉਣ ਦਾ ਵੀ ਤੇ ਦੁੱਖ ਹੈ ਤੇ ਖਿਮਾ ਕਰਨਾ ਪਿਆਰਿਓ ਉਹ ਅੱਜ ਤਾਹਾਂ ਮਾਰ ਕੇ ਰੋਂਦੇ ਨੇ ਜਿਹੜੇ ਵੇਖਦੇ ਨੇ ਵੀ ਅਕਾਲ ਤਖ਼ਤ ਦੀ ਮਰਿਆਦਾ ਅੱਜ ਪੈਰਾਂ 'ਚ ਰੁੜਦੀ ਕਈ ਵਾਰੀ ਪੇਪਰਾਂ ਦੀਆਂ ਸੁਰਖੀਆਂ ਵਿੱਚ ਪੜ੍ਹੀਦਾ ਅਕਾਲ ਤਖ਼ਤ ਦਾ ਹੁਕਮਨਾਮਾ ਨਾ ਮੰਨੋ ਸਿੱਖ ਸੰਗਤ ਨੂੰ ਅਪੀਲ ਆ ਅਕਾਲ ਤਖ਼ਤ ਦਾ ਹੁਕਮਨਾਮਾ ਨਾ ਮੰਨੋ ਸਤਸੰਗਤ ਜੀ ਇਹ ਮਰਿਆਦਾ ਨੂੰ ਢਾ ਲਾਉਣ ਵਾਲੀਆਂ ਗੱਲਾਂ ਤੇ ਫਿਰ ਲੋਕ ਜਿਹੜੇ ਦੂਸਰੇ ਧਰਮਾਂ ਵਾਲੇ ਉਹ ਗੱਲਾਂ ਕਰਦੇ ਨੇ ਵੇਖੋ ਸਿੱਖ ਆਪਸ ਵਿੱਚ ਕਿਵੇਂ ਲੜਦੇ ਨੇ ਕਿਵੇਂ ਫੁੱਟ ਪਈ ਹੋਈ ਹੈ ਇਹਨਾਂ ਦੇ ਵਿੱਚ ਅਕਾਲ ਤਖ਼ਤ ਨੂੰ ਢਾ ਦੇਣਾ, ਉਹਦੀ ਮਰਿਆਦਾ ਨੂੰ ਢਾ ਦੇਣਾ, ਇਹ ਉਦੋਂ ਵੀ ਵੱਡਾ ਦੋਸ਼ ਹੈ। ਧਿਆਨ ਦਿਓ ਹੁਣ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਮੇਂ ਦੀ ਨਜਾਕਤ ਨੂੰ ਪਹਿਚਾਣਦਿਆਂ ਅਕਾਲ ਬੁੰਗੇ ਦੀ ਰਚਨਾ ਕੀਤੀ। ਹੱਥ ਵਿੱਚ ਸ਼ਸਤਰ ਚੁੱਕਿਆ ਤੇ ਸੁਨੇਹਾ ਭੇਜਿਆ, ਚੰਦੂ ਸਤਿਗੁਰਾਂ ਨੇ ਤੈਨੂੰ ਕੁਝ ਕਿਹਾ ਨਹੀਂ, ਪਰ ਤੇਰੀ ਕੀਤੀ ਦਾ ਫਲ ਤੈਨੂੰ ਭੁਗਤਣਾ ਹੀ ਪੈਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭੱਜ ਲੈ ਜਿੱਥੇ ਮਰਜ਼ੀ, ਬਚਾ ਕਰ ਲੈ ਜਿੰਨਾ ਕਰਨਾ, ਮੈਂ ਤੇਰੇ ਨੱਕ 'ਚ ਨਕੇਲ ਪਾ ਲੈਣੀ। ਮੈਂ ਗੱਲ ਨੇਮ ਦੀ ਕਰਨੀ, ਨੇਮ 'ਚੋਂ ਪ੍ਰੇਮ ਬਣਦਾ, ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ, ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ, ਕੋਈ ਨੇਮ 'ਚੋਂ ਪ੍ਰੇਮ ਬਣ ਜਾਂਦਾ। ਹੁਣ ਮਹਾਰਾਜ ਬਾਦਸ਼ਾਹ ਦੇ ਨਾਲ ਸ਼ਿਕਾਰ ਖੇਡਣ ਗਏ ਨੇ, ਹੱਥ ਵਿੱਚ ਸ੍ਰੀ ਸਾਹਿਬ, ਇੱਕ ਹੱਥ ਵਿੱਚ ਢਾਲ, ਪੈਦਲ ਤੁਰ ਪਏ। ਬਾਦਸ਼ਾਹ ਦਾ ਦਿਲ ਕੰਬਦਾ ਵੇਖ ਕੇ, ਲੱਤਾਂ ਕੰਬਦੀਆਂ, ਕਹਿੰਦਾ ਮਹਾਰਾਜ ਜੀ ਇਕੱਲੇ ਹੀ ਚੱਲੇ ਹੋ, ਦੂਰੋਂ ਮਾਰੋ ਤੀਰ। ਸਤਿਗੁਰ ਕਹਿੰਦੇ ਨਹੀਂ, ਅਸੀਂ ਤਲਵਾਰ ਨਾਲ ਮਾਰਨਾ, ਸ਼ਿਕਾਰ ਕਰਨਾ। ਜਦੋਂ ਮਹਾਰਾਜ ਨੇੜੇ ਗਏ, ਸ਼ੇਰ ਨੇ ਮਹਾਰਾਜ ਵੱਲ ਵੇਖਿਆ, ਸਤਿਗੁਰਾਂ ਦੇ ਉੱਤੇ ਇੱਕ ਵਾਰੀ ਉਹਨੇ ਛਾਲ ਮਾਰੀ, ਉੱਪਰੋਂ ਆਇਆ ਸ਼ੇਰ। ਹੁਣ ਜਿਹੜਾ ਕੋਈ ਉਹਦੇ ਤੇ ਵਾਰ ਕਰਦਾ ਤੇ ਸ਼ੇਰ ਦੌੜਦਾ, ਸ਼ੇਰ ਮਾਰਨ ਵਾਲੇ ਵੱਲ ਵਾਰ ਕਰਦਾ। ਇੱਥੇ ਮੈਂ ਧੁਕਦਾ ਪ੍ਰਮਾਣ ਦੇ ਦਿਆਂ ਛੋਟੀ ਜਿਹੀ ਬੇਨਤੀ, ਕਹਿੰਦੇ ਮਨਮੁੱਖ ਜਿਹੜਾ ਹੈ ਉਹਦੀ ਹਾਲਤ ਹੈ ਕੁੱਤੇ ਵਾਲੀ, ਤੇ ਜਿਹੜਾ ਗੁਰਮੁਖ ਹੈ ਉਹ ਹੈ ਸ਼ੇਰ ਵਾਂਗੂ। ਉਹ ਕਿਵੇਂ? ਕਹਿੰਦੇ ਜੇ ਕੁੱਤੇ ਨੂੰ ਸੋਟੀ ਮਾਰੋਗੇ ਤੇ ਕੁੱਤਾ ਤੇ ਫੜਦਾ ਸੋਟੀ ਨੂੰ, ਕੁੱਤਾ ਸੋਟੀ ਨੂੰ ਫੜ ਲੇਗਾ, ਮੂੰਹ ਪਾਏਗਾ, ਕੁੱਤੇ ਨੂੰ ਸੋਟੀ ਮਾਰੋ ਤੁਹਾਡੀ ਸੋਟੀ ਹੱਥ 'ਚ ਮੂੰਹ 'ਚ ਪਾਏਗਾ। ਜੇ ਕਹਿੰਦੇ ਸ਼ੇਰ ਨੂੰ ਸੋਟੀ ਮਾਰੋ ਖਾਂ ਤੇ ਸ਼ੇਰ ਸੋਟੀ ਨਹੀਂ ਫੜਦਾ, ਉਹ ਮਾਰਨ ਵਾਲੇ ਨੂੰ ਫੜਦਾ। ਤੂੰ
ਸਤਨਾਮ
ਮਨਮੁਖ ਜਿਹੜਾ ਉਹ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮੂੰਹ ਪਾਉਂਦਾ, ਉਹ ਦਾਤਾਂ ਨੂੰ ਜੱਫਾ ਮਾਰ ਲੈਂਦੇ ਜਿਵੇਂ ਕੁੱਤਾ ਸੋਟੀ ਨੂੰ ਫੜ ਲੈਂਦਾ। ਤੇ ਸਾਧ ਸੰਗਤ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਦਾਤਾਂ ਵੱਲ ਨਹੀਂ ਵੇਖਦੇ, ਉਹ ਦਾਤਾਂ ਦੇਣ ਵਾਲੇ ਨੂੰ ਫੜਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਜਿਵੇਂ ਸ਼ੇਰ ਮਾਰਨ ਵਾਲੇ ਕਹਿੰਦੇ ਦੌੜਦਾ ਨਾ, ਕਹਿੰਦੇ ਗੁਰਮੁਖ ਜਿਹੜਾ ਨਾ ਉਹ ਵੇਖਦਾ ਵੀ ਦਾਤ ਦੇਣ ਵਾਲੇ ਨੂੰ ਲੱਭੋ, ਦਾਤਾ ਮੇਰੇ ਕੋਲ ਆ ਗਿਆ, ਦਾਤਾਂ ਤੇ ਮਗਰ ਆ ਹੀ ਜਾਣਗੀਆਂ। ਬਾਬਾ ਆਨੰਦ ਸਿੰਘ ਜੀ ਆਉਂਦੇ ਹੁੰਦੇ ਸਨ ਪਿਆਦੇ, ਉਹਨਾਂ ਦੇ ਬਚਨ ਨੇ, ਕਹਿੰਦੇ ਨੇ ਜਦੋਂ ਗੁਰਦੁਆਰੇ ਜਾਂਦੇ ਹੋ ਨਾ, ਨਾਮ ਦੀ ਦਾਤ ਮੰਗਿਆ ਕਰੋ, ਮਾਇਆ ਤੇ ਮਗਰ ਮਗਰ ਆਪੀ ਆ ਜਾਣੀ, ਪਦਾਰਥ ਤੇ ਪਰਛਾਵੇਂ ਵਾਂਗੂ ਮਗਰ ਆ ਜਾਣਗੇ। ਕਹਿੰਦੇ ਦਰਖਤ ਛਾਂ ਨਾ ਮੰਗੋ, ਦਰਖਤ ਮੰਗੋ, ਛਾਂ ਨਾ ਮੰਗੋ, ਦਰਖਤ ਮੰਗੋ, ਜੇ ਦਰਖਤ ਮੰਗੋਗੇ ਤੇ ਛਾਂ ਤੇ ਆ ਹੀ ਜਾਣੀ। ਖੁਸ਼
ਸਤਨਾਮ।
ਪਦਾਰਥ ਨਾ ਮੰਗੋ, ਮਾਲਕ ਨੂੰ ਮੰਗੋ, ਜੇ ਮਾਲਕ ਆ ਗਿਆ ਤੇ ਉਹਦੇ ਪਦਾਰਥ ਕਿਹੜਾ ਮਗਰ ਰਹਿ ਜਾਣਗੇ, ਉਹ ਵੀ ਨਾਲ ਹੀ ਆ ਜਾਣਗੇ, ਉਹ ਵੀ ਨਾਲ ਹੀ ਆ ਜਾਣਗੇ। ਤੇ ਛੇਵੇਂ ਪਾਤਸ਼ਾਹ ਗਾਂ ਵਧੇ, ਜਦੋਂ ਉਹਨੇ ਵੇਖਿਆ ਮੇਰੇ ਵੱਲ ਵੱਧ ਰਹੇ ਨੇ, ਸ਼ੇਰ ਨੇ ਛਾਲ ਮਾਰੀ, ਪਤਾ ਗਿਆਨ ਸ਼ੇਰ ਨੂੰ ਵੀ ਹੈ ਪਿਛਲੇ ਜਨਮਾਂ ਦਾ, ਉਹਨੂੰ ਪਤਾ ਮੇਰਾ ਭਲਾ ਕਰਨ ਆ ਰਹੇ ਨੇ, ਪਰ ਮੈਨੂੰ ਇੱਕ ਵਾਰੀ ਛਾਲ ਮਾਰਨੀ ਵੀ ਪੈਣੀ ਹੈ ਤੇ ਵਾਰ ਤਾਂ ਹੀ ਕਰਨਗੇ। ਉਹ ਵੀ ਆਪਣਾ ਭਲਾ ਕਰਾਉਣਾ ਚਾਹੁੰਦਾ, ਸ਼ੇਰ ਵੀ ਚਾਹੁੰਦਾ ਹੈ। ਜਦੋਂ ਸ਼ੇਰ ਉੱਪਰ ਉਹਨੇ ਛਾਲ ਮਾਰੀ ਤੇ ਮਹਾਰਾਜ ਨੇ ਆਉਂਦੇ ਨੂੰ ਬੜਾ ਵਜਨ ਹੁੰਦਾ, ਭਾਵੇਂ ਸ਼ੇਰ ਵਿੱਚ ਬੜੇ ਜ਼ੋਰ ਨਾਲ ਆਇਆ, ਪਰ ਸਤਿਗੁਰਾਂ ਨੇ ਖੱਬੇ ਹੱਥ ਦੇ ਨਾਲ ਢਾਲ ਲਾ ਕੇ ਸ਼ੇਰ ਨੂੰ ਰੋਕਿਆ ਤੇ ਖੱਬੇ ਹੱਥ ਦੇ ਨਾਲ ਵਾਰ ਉਹਦੇ ਪੇਟ ਵਿੱਚ ਕੀਤਾ। ਐਸਾ ਵਾਰ ਕੀਤਾ ਪਹਿਲੇ ਵਾਰ ਨਾਲ ਹੀ ਧਰਤੀ ਤੇ ਸਿੱਟਤਾ। ਖੁਸ਼ਸਦਨਹਾ
ਸ੍ਰੀ ਵਾਹਿਗੁਰੂ।
ਧਿਆਨ ਦੇਣਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇਹ ਕੌਤਕ ਵਰਤਾਇਆ ਤੇ ਕਹਿੰਦੇ ਨੇ ਬਾਦਸ਼ਾਹ ਸੇਵਕ ਬਣ ਗਿਆ ਮਹਾਰਾਜ ਦਾ। ਕਹਿੰਦਾ ਮਹਾਰਾਜ ਹੱਦ ਕਰ ਦਿੱਤੀ, ਸ਼ੇਰ ਆਇਆ ਛਾਲ ਮਾਰੀ ਉਹਨੇ, ਤੁਸੀਂ ਏਦਾਂ ਹੀ ਇਹਨੂੰ ਖਤਮ ਕਰ ਦਿੱਤਾ, ਮਾਰ ਦਿੱਤਾ। ਐਡੀ ਸੂਰਮਤਾਈ ਮੈਂ ਅੱਜ ਤੱਕ ਕਿਸੇ 'ਚ ਨਹੀਂ ਵੇਖੀ, ਪਿੱਛੇ ਕੋਈ ਤਾਕਤ ਕੰਮ ਕਰਦੀ ਸੀ, ਪਿੱਛੇ ਕੋਈ ਤਾਕਤ ਕੰਮ ਕਰਦੀ ਸੀ। ਸਤਿਸੰਗ ਜੀ ਹੁਣ ਤੰਬੂ ਜੰਗਲ ਵਿੱਚ ਲਾਏ, ਅੱਜ ਵਾਪਸ ਨਹੀਂ ਜਾਂਦਾ। ਜੰਗਲ ਵਿੱਚ ਤੰਬੂ ਲਾਏ, ਇੱਕ ਪਾਸੇ ਬਾਦਸ਼ਾਹ ਦਾ ਤੰਬੂ ਲੱਗਿਆ, ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਤੰਬੂ ਲੱਗਿਆ। ਹੁਣ ਨੇੜੇ ਨੇੜੇ ਪਤਾ ਲੱਗਿਆ ਕੁਛ ਕੁ ਲੋਕਾਂ ਨੂੰ ਵੀ ਮਹਾਰਾਜ ਇੱਥੇ ਰੁਕੇ ਨੇ, ਅੱਜ ਜੰਗਲ ਵਿੱਚ ਗਾਂਹ ਦੀ ਗਾਂਹ ਗੱਲ ਚੱਲੀ ਗਈ। ਕਹਿੰਦੇ ਨੇ ਨੇੜੇ ਪਿੰਡ ਦੇ ਵਿੱਚ ਇੱਕ ਬੜਾ ਗਰੀਬ ਘਾਹੀ ਰਹਿੰਦਾ ਸੀ, ਘਾਹ ਖੋਦ ਕੇ ਕਰਦਾ ਸੀ ਗੁਜ਼ਾਰਾ। ਜਦੋਂ ਇਹਨੂੰ ਪਤਾ ਕਿਸੇ ਨੇ ਦੱਸਿਆ ਵੀ ਛੇਵੇਂ ਪਾਤਸ਼ਾਹ ਆਏ ਹੋਏ ਨੇ, ਇਹਨੇ ਰੋਜ਼ ਇੱਕ ਪੰਡ ਘਾਹ ਦੀ ਲਿਆਉਣੀ ਵੱਢ ਕੇ, ਤੇ ਘਾਹ ਦੀ ਪੰਡ ਲਿਆ ਕੇ ਇੱਕ ਟਕੇ ਦੀ ਵੇਚਣੀ, ਇੱਕ ਟਕਾ ਲਿਜਾ ਕੇ ਨਾਲ ਦੀ ਨਾਲ ਕਿਸੇ ਨੂੰ ਜਿੱਥੇ ਕਿਤੇ ਕੋਈ ਮਿਲਦਾ ਹੈ ਉਹ ਇੱਕ ਟਕਾ ਦੇ ਕੇ ਤੇ ਉਹਦਾ ਪ੍ਰਸ਼ਾਦਾ ਛਕ ਲੈਣਾ। ਪਰਿਵਾਰ ਕੋਈ ਨਹੀਂ, ਬੱਚੇ ਕੋਈ ਨਹੀਂ, ਨੀਲਾ ਅਸਮਾਨ ਹੀ ਉਹਦਾ ਮਕਾਨ ਹੈ, ਬਸ ਇਹੀ ਉਹਦੀ ਇੱਛਾ।